ਉਹ ਧਰਤੀ ਦਾ ਸਿਰਫ ਉਹੀ ਟੋਟਾ ਨਹੀਂ ਜਿੱਥੇ ਪੰਜ ਦਰਿਆ ਵਹਿੰਦੇ ਸਨ। ਇਸ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਵੀ ਧਰਤੀ ਉੱਤੇ ਕਈ ਪੰਜਾਬ ਵਸਦੇ ਨੇ। ਸੋ ਇਸ ਪੰਜਾਬ ਅਤੇ ਉਸ ਪੰਜਾਬ ਵਿਚਲੀ ਸਾਂਝ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਉੱਤੇ। ਸੁਣਦੇ ਰਹੋ ਅਤੇ ਸਾਂਝ ਪਾਉਂਦੇ ਰਹੋ। ਪੰਜਾਬ ਤੋਂ ਪੰਜਾਬੀਆਂ ਤੱਕ
ਹੁਨਰ ਹਲੀਮੀ ਹੱਜ ਹੈ, ਹੋਮੇ ਹਰਖ ਹੈ ਹਾਰ, ਹਾਸਾ ਹਸਰਤ ਹਾਣ ਹੈ ਤੇ ਹਿੰਮਤ ਹੈ ਹਥਿਆਰ। ਤੇ ਲਓ ਜੀ ਫਿਰ ਇਨ੍ਹਾਂ ਹਾਸਿਆਂ ਤੇ ਹਸਰਤਾਂ ਤੇ ਹਿੰਮਤ ਭਰੇ ਰੁਝੇਵਿਆਂ ਦੇ ਨਾਲ ਹਿੰਮਤ ਭਰੇ ਕੰਮਾਂ ਦੇ ਵਿੱਚੋਂ ਕੁਝ ਪਲ ਜ਼ਿੰਦਗੀ ਦੇ ਮਾਨਣ ਲਈ ਹਾਜ਼ਰ ਹਾਂ ਲੈ ਕੇ ਅੱਜ ਦਾ ਪ੍ਰੋਗਰਾਮ ਸਾਂਝ ਤੁਹਾਡੇ ਸਾਰਿਆਂ ਦੇ ਨਾਲ। ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਬ੍ਰਿਸਟਨ ਤੋਂ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਸਰਬਜੀਤ ਸਿੰਘ ਪਟਿਆਲਾ ਸਟੂਡੀਓ ਤੋਂ। ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਪ੍ਰੋਗਰਾਮ ਦੇ ਸ਼ੁਰੂ ਵਿੱਚ ਵੀ ਕਹਿੰਦੇ ਆ ਨਾ ਕਿ ਸਾਂਝ ਇਧਰਲੇ ਪੰਜਾਬ ਦੀ ਉਧਰਲੇ ਪੰਜਾਬ ਨਾਲ, ਸਾਂਝਾਂ ਸਾਡੇ ਆਪਣਿਆਂ ਦੇ ਨਾਲ ਤੇ ਸਾਂਝਾਂ ਸਾਡੀਆਂ ਯਾਦਾਂ ਦੇ ਨਾਲ ਤੇ ਸਾਂਝਾਂ ਸਾਡੇ ਰਿਸ਼ਤਿਆਂ ਦੇ ਨਾਲ। ਸੋ ਵਾਕਈ ਜੀ ਇਹਨਾਂ ਸਾਰਿਆਂ ਦੇ ਨਾਲ ਹੀ ਬਣਦਾ ਵਾ ਜ਼ਿੰਦਗੀ ਦਾ ਇੱਕ ਬਹੁਤ ਹੀ ਬਿਹਤਰੀਨ ਚੈਪਟਰ, ਬਹੁਤ ਹੀ ਬਿਹਤਰੀਨ ਸਫ਼ਰ। ਸੋ ਇਸ ਸਫ਼ਰ ਦੇ ਵਿੱਚੋਂ ਕੁਝ ਪਲ ਤੁਹਾਡੇ ਦੇ ਨਾਲ, ਤੁਹਾਡੇ ਸਾਰਿਆਂ ਦੇ ਨਾਲ ਅਸੀਂ ਵੀ ਬਤਾਵਾਂਗੇ ਤੇ ਕੁਝ ਗੱਲਾਂ ਵੀ ਸੁਣਾਵਾਂਗੇ ਤੇ ਕੁਝ ਭੁੱਲੀਆਂ ਤੇ ਵਿਸਰੀਆਂ ਯਾਦਾਂ ਵੀ ਦਵਾਵਾਂਗੇ। ਸੋ ਬਿਲਕੁਲ ਜੀ, ਪ੍ਰੋਗਰਾਮ ਸਾਂਝ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਕਰਦੇ ਹਾਂ ਜੀ ਸ਼ੁਰੂਆਤ ਅੱਜ ਦੇ ਦਿਨ ਦੀ ਪ੍ਰੋਗਰਾਮ ਸਾਂਝ ਦੇ ਜ਼ਰੀਏ। ਦਿਨ ਦੀ ਤਾਂ ਕਹਿ ਨਹੀਂ ਸਕਦੇ ਕਿਉਂਕਿ ਹੁਣ ਆਦਤ ਪਈ ਹੋਈ ਹੈ ਤੇ ਸ਼ੁੱਕਰਵਾਰ ਨੂੰ ਕਹਿ ਸਕਦੇ ਹਾਂ ਕਿ ਦਿਨ ਦੀ ਸ਼ੁਰੂਆਤ ਹੁੰਦੀ ਹੈ। ਸੋ ਦਿਨ ਦੀ ਸ਼ੁਰੂਆਤ ਤਾਂ ਨਹੀਂ ਜੀ, ਹੁਣ ਤਾਂ ਜਿਹੜਾ ਦਿਨ ਆ ਮਤਲਬ ਕਿ ਪਰਸ਼ਾਵੇਂ ਢਲ ਗਏ ਆ, ਸਾਂਝ ਦਾ ਟਾਈਮ ਹੋ ਗਿਆ, ਸ਼ਾਮ ਦਾ ਟਾਈਮ ਹੋ ਗਿਆ ਤੇ ਪੰਛੀ ਵੀ ਆਪਣੇ ਘਰਾਂ ਦੇ ਵਿੱਚ ਵਾਪਸ ਆ ਗਏ ਆ ਤੇ ਸਾਡੇ ਵਰਗੇ ਵੀ ਆਪੋ ਆਪਣੇ ਹਨਾ ਜਿੰਨੇ ਵੀ ਕੰਮ ਸੀ ਜਾਂ ਜੋ ਵੀ ਕੰਮਾਂ ਦੇ ਝਮੇਲੇ ਸੀ, ਜੋ ਵੀ ਕੰਮਾਂ ਕਾਰਾਂ ਤੇ ਜਿਹੜੀਆਂ ਮੰਜ਼ਿਲਾਂ ਵੱਲ ਨੂੰ ਪਲੰਘਾ ਪੱਟੀਆਂ ਸੀ, ਬਸ ਵਾਪਸ ਘਰ ਵੱਲ ਨੂੰ ਮੁੜਨ ਲੱਗ ਪਏ ਨੇ। ਤੇ ਬਿਲਕੁਲ ਜੀ, ਘਰ ਤੋਂ ਬਿਨਾਂ ਤਾਂ ਕੋਈ ਸਹਾਰਾ ਵੀ ਨਹੀਂ ਦਿੰਦਾ, ਘਰ ਦਾ ਬੂਹਾ ਵੀ ਉਡੀਕਦਾ ਰਹਿੰਦਾ ਕਿ ਚੱਲੇ ਹੋ ਤਾਂ ਵਾਪਸ ਛੇਤੀ ਆ ਜਾਓ, ਦੇਖਿਓ ਮੈਂ ਤੁਹਾਨੂੰ ਉਡੀਕਦਾ ਵਾਂ। ਤੇ ਬਸ ਫਿਰ ਇਹੀ ਜਿਹੜੀ ਇੱਕ ਸੋਚ ਹੁੰਦੀ ਆ, ਇਹੀ ਜਿਹੜਾ ਇੱਕ ਅਹਿਸਾਸ ਹੁੰਦਾ ਨਾ, ਤੇ ਮਨ ਨੂੰ ਬੜੀ ਖੁਸ਼ੀ ਤੇ ਹਲੀਮੀ ਵੀ ਦਿੰਦਾ ਵਾ ਤੇ ਇੱਕ ਇਹ ਵੀ ਮਨ ਦੇ ਵਿੱਚ ਰਹਿੰਦਾ ਕਿ ਕੋਈ ਇੰਤਜ਼ਾਰ ਕਰ ਰਿਹਾ ਘਰ ਦੇ ਵਿੱਚ ਬੈਠਾ। ਤੇ ਲਓ ਫਿਰ ਚਲੋ ਜੀ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਵੀ ਕਰਾਂਗੇ, ਗੀਤ ਸੰਗੀਤ ਵੀ ਹੋਊਗਾ ਤੇ ਬੁਝਾਰਤਾਂ ਵੀ ਪਾਵਾਂਗੇ ਤੇ ਕੁਝ ਗੱਲਾਂ ਕਰਾਂਗੇ ਆਪਣੇ ਬੀਤੇ ਹੋਏ ਕੱਲ ਦੀਆਂ ਤੇ ਕੁਝ ਆਉਣ ਵਾਲੇ ਕੱਲ ਦੀਆਂ। ਸੋ ਬਿਲਕੁਲ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਜੀ। ਸਾਂਝ ਦੀ ਗੱਲ ਕੀਤੀ ਆ, ਪੰਜਾਬ ਦੀ ਗੱਲ ਕੀਤੀ ਆ, ਤਾਂ ਪੁਰਾਣਾ ਪੰਜਾਬ ਤਾਂ ਕੋਈ ਵੀ ਨਹੀਂ ਭੁੱਲਦਾ ਕਿਉਂਕਿ ਅੱਜ ਦੇ ਟਾਈਮ ਨੂੰ ਸਾਰੇ ਇੰਜੋਏ ਜ਼ਰੂਰ ਕਰ ਰਹੇ ਆ, ਪਰ ਕਿਤੇ ਨਾ ਕਿਤੇ ਹਰ ਇੱਕ ਦੇ ਮਨ ਵਿੱਚ ਵੱਸਦਾ ਉਹ ਪੁਰਾਣਾ ਪੰਜਾਬ ਅੱਜ ਵੀ ਜਿਉਂਦਾ ਵਾ ਤੇ ਅੱਜ ਵੀ ਲੋਚਦੇ ਆ ਉਸ ਪੁਰਾਣੇ ਪੰਜਾਬ ਨੂੰ ਤੇ ਅੱਜ ਵੀ ਲੋਚਦੇ ਆ ਉਹਨਾਂ ਸ਼ਾਮਾਂ ਨੂੰ ਤੇ ਅੱਜ ਵੀ ਲੋਚਦੇ ਆ ਉਹਨਾਂ ਮਾਵਾਂ ਦੀਆਂ ਦੁਆਵਾਂ ਨੂੰ। ਤੇ ਬਿਲਕੁਲ ਜੀ, ਇਕੱਠੇ ਬੈਠ ਕੇ ਭੈਣਾਂ ਭਰਾਵਾਂ ਦੇ ਨਾਲ ਝਗੜੇ ਤੇ ਭੈਣ ਭਰਾਵਾਂ ਦਾ ਪਿਆਰ ਤੇ ਬਾਹਾਂ ਨੂੰ ਹਨਾ, ਤੇ ਬਿਲਕੁਲ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਪੁਰਾਣਾ ਪੰਜਾਬ ਗੀਤ ਵੀ ਸੁਣਦੇ ਆ ਤੇ ਤੁਸੀਂ ਵੀ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਿਲ ਹੋ ਸਕਦੇ ਹੋ। ਕਿਵੇਂ ਹੋ ਸਕਦੇ ਹੋ ਜ਼ਰੂਰ ਦੱਸੂਗੀ, ਪਰ ਫਿਲਹਾਲ ਪ੍ਰੋਗਰਾਮ ਦਾ ਪਹਿਲਾ ਗੀਤ ਤੇ ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ।
ਸਰਦਾਰ ਜੀ ਉਹ ਨਾਟ ਭੇਜਦਾ ਸੀ ਤੋਹਫੇ ਕਈ ਲਾਹੌਰ ਨੂੰ, ਉਹਦੀ ਸਤਲੁਜ ਟੱਪ ਕੇ ਨਾ ਕੰਪਨੀਓ ਸਤਲੁਜ ਟੱਪ ਕੇ ਨਾ ਕੰਪਨੀ ਉਹ ਕਿਤੇ ਚੜਦਾ ਨਾ ਤਾਪ ਰਣਜੀਤ ਨੂੰ, ਉਹ ਸਾਰੀ ਦੁਨੀਆਂ ਦਾ ਫਿਰੇ ਬਾਪ ਬਣਿਆ ਉਹ ਥੋੜਾ ਮੰਨਦਾ ਸੀ ਬਾਪ ਰਣਜੀਤ ਨੂੰ, ਉਹ ਸਾਰੀ ਦੁਨੀਆਂ ਦਾ ਫਿਰੇ ਬਾਪ ਬਣਿਆ ਦੁਕਾਨਾਂ ਵਾਲੇ ਪੜਦੇ ਬਾਕੀ ਜਿੱਥੋਂ ਜਿੱਥੋਂ ਪਰੇ ਸਾਰੇ ਹੋ ਗਏ ਰਹੇ ਉੱਥੇ ਸਰਦਾਰ ਜਾ ਕੇ ਖੜਦੇ ਕਿਤੇ ਕਰੀਏ ਨਾ ਕਿਵੇਂ ਖੱਬੀ ਖਾਣ ਨੂੰ ਰਿਆ ਸ਼ੇਰਾਂ ਵਾਂਗੂ ਖੇਪਰ ਤੇ ਪੁੱਕਦਾ ਉੱਥਾ ਤਾਂ ਤੁਰ ਗਿਆ ਜਿੱਥੇ ਟੇਕਾ ਮਾਰ ਕੇ ਉੱਥੇ ਚੋਰਾਂ ਵਾਂਗੂ ਫਿਰੇ ਪੋਤਾ ਲੁਕਦਾ ਉੱਥਾ ਤਾਂ ਤੁਰ ਗਿਆ ਜਿੱਥੇ ਟੇਕਾ ਮਾਰ ਕੇ ਉੱਥੇ ਚੋਰਾਂ ਵਾਂਗੂ ਫਿਰੇ ਪੋਤਾ ਲੁਕਦਾ ਸਿੰਘ ਬੱਬਰ ਤੇ ਪੜਿਓ ਕਿਵੇਂ ਹੌਲਦਾਰ ਮਾਰਿਆ ਰੁਮਾਲ ਮੰਗ ਕੇ ਉਹ ਜਾਗੀ ਉੱਤੇ ਛੱਡ ਗਈ ਮਸਾਲ ਵੱਖਰੀ ਉਹ ਲੜ ਕੇ ਸੀ ਮੋਢੇ ਤੇ ਜਵਾਕ ਟੰਗ ਕੇ ਹੁਣ ਭੁੱਲੇ ਕੱਢਣਾ ਬਲੈਕ ਹੌਲ ਦੀ ਮਾਰ ਦਿੱਤੇ ਗੋਰੇ ਕਿਵੇਂ ਸਾਹ ਘੁੱਟ ਕੇ ਉਹ ਚੁਨ ਮਾਰਦੀ ਨਗਰੀ ਤਬਾਹ ਕਰਦੀ ਬੰਦਾ ਸਿੰਘ ਪਿਆ ਜਦੋਂ ਟੁੱਟ ਕੇ ਉਹ ਚੁਨ ਮਾਰਦੀ ਨਗਰੀ ਤਬਾਹ ਕਰਦੀ ਬਾਬਾ ਬੰਦਾ ਸਿੰਘ ਪਿਆ ਜਦੋਂ ਟੁੱਟ ਕੇ ਪਿਸ਼ਾਵਰ ਨਾ ਮੁੜਿਆ ਕੋਈ ਇੱਥੇ ਵੱਡੇ ਵੱਡੇ ਆ ਕੇ ਥਾਪੀ ਮਾਰਦੇ ਉਹ ਜਦੋਂ ਹਰੀ ਸਿੰਘ ਨਲੂਆ ਸੀ ਪੁੱਕਿਆ ਉਹ ਕਿਹੜੇ ਹਿੱਟ ਕੇ ਸੀ ਕਾਬਲ ਕੰਧਾਰ ਦੇ ਉਹ ਨਾਕੇ ਮੌਤ ਤੇ ਆ ਰਹਾ ਉੱਤੇ ਠੋਕ ਕੇ ਪਾਈਆਂ ਭਾਜਣਾ ਨਸ਼ੇਰੇ ਵਿੱਚ ਖਾਣ ਨੂੰ ਜਿਹੜੇ ਤੋਂ ਪਾ ਥੱਲੇ ਮੋਢਾ ਦੇ ਕੇ ਮੁੱਕ ਗਏ ਉਹ ਪੁੱਛੀ ਉਹਨਾਂ ਕੋਲੋਂ ਜਿੱਤੇ ਮੁਲਤਾਨ ਨੂੰ ਉਹ ਜਿਹੜੇ ਤੋਂ ਪਾ ਥੱਲੇ ਮੋਢਾ ਦੇ ਕੇ ਮੁੱਕ ਗਏ ਉਹ ਪੁੱਛੀ ਉਹਨਾਂ ਕੋਲੋਂ ਜਿੱਤੇ ਮੁਲਤਾਨ ਛੇਦੀ ਉੱਤੇ ਕੀਨੇ ਰੱਖ ਕੇ ਜਿਹਦੇ ਕੋਲੋਂ ਸੀ ਪੰਜਾਬ ਸਾਰਾ ਕੰਬਦਾ ਉਹਨੂੰ ਆਖਦੇ ਸੀ ਸਿੱਖ ਭਾਬੀ ਹੱਸ ਕੇ ਕਿਹੜੀ ਤੋਪ ਸੀ ਬਣਾਈ ਬਦਾਲੀਆਂ ਘਰਾਂ ਵਿੱਚੋਂ ਪਿੱਤਲ ਦੇ ਭਾਂਡੇ ਚੁੱਕ ਕੇ ਦੱਸੋ ਬੱਚਿਆਂ ਨੂੰ ਸਾਰਾ ਗੜੀ ਜੰਗ ਦਾ ਟਿੱਕੀਆਂ ਨੇ ਮਾਰਦੇ ਹਜ਼ਾਰਾਂ ਕੱਟ ਕੇ ਦੱਸੋ ਬੱਚਿਆਂ ਨੂੰ ਸਾਰਾ ਗੜੀ ਜੰਗ ਦਾ ਟਿੱਕੀਆਂ ਨੇ ਮਾਰਦੇ ਹਜ਼ਾਰਾਂ ਕੱਟ ਕੇ ਦਿੱਲੀ ਵਿੱਚ ਖੌਫ ਸੀ ਉਹਨੂੰ ਘੋੜਿਆਂ ਦੇ ਪਿੱਛੇ ਲੈ ਕੇ ਬੰਨ ਕੇ ਜਿਹਦੀ ਆਸ਼ਕੀ ਚ ਚਿੱਟਾ ਤਾਜ ਬਣਿਆ ਉਹ ਤਾਂ ਮਰ ਗਈ ਸੀ ਚੌਦਵੇਂ ਨੂੰ ਜੰਮ ਕੇ ਉਹ ਤੋਪਾਂ ਕੱਚੀਆਂ ਦੇ ਨਾਲ ਫੇਰ ਕਰਕੇ ਫਤਿਹ ਕਰ ਲਿਆ ਤੇ ਬਦਲ ਦਾਖ ਨੂੰ ਉਹ ਜਿਹੜੇ ਵੱਡੇ ਵੱਡਿਆਂ ਨੂੰ ਗਏ ਘੁੱਟ ਕੇ ਉਹ ਆਖ ਨਲੂਆ ਚੜਾਉਂਦੇ ਨੇ ਜਵਾਕ ਨੂੰ ਉਹ ਜਿਹੜੇ ਵੱਡੇ ਵੱਡਿਆਂ ਨੂੰ ਗਏ ਘੁੱਟ ਕੇ ਉਹ ਆਖ ਨਲੂਆ ਚੜਾਉਂਦੇ ਮੁੱਛਾ ਚਾੜਦੇ ਉਹ ਜਿਹੜੇ ਪੰਨੇ ਤੇ ਪੰਜਾਬ ਹੁੰਦਾ ਲਿਖਿਆ ਗੋਰੇ ਗੁੱਸੇ ਵਿੱਚ ਆ ਕੇ ਉਹਨੂੰ ਸਾੜਦੇ ਉਹ ਤੋਪ ਜੇਲ ਵਿੱਚੋਂ ਕੱਢ ਕੇ ਜਮਾਨ ਦੀ ਫਤਿਹ ਕਰ ਲਿਆ ਸੌਖਾ ਸੀ ਲਾਹੌਰ ਨੂੰ ਉਹ ਜਦੋਂ ਪੰਜਾਬ ਸੀ ਕੰਧਾਰਾਂ ਵੱਲੋਂ ਟੁੱਟ ਕੇ ਉਹ ਜਿੱਥੇ ਕਰੀਦਾ ਸਪਾਟਣਾ ਦੇ ਦੌਰ ਨੂੰ ਉਹ ਜਦੋਂ ਪੰਜਾਬ ਸੀ ਕੰਧਾਰਾਂ ਵੱਲੋਂ ਟੁੱਟ ਕੇ ਉਹ ਜਿੱਥੇ ਕਰੀਦਾ ਸਪਾਟਣਾ ਗਿਆ ਖਿਤਾਬੀ ਬਦਾਲੀ ਤੋਂ ਉਹ ਕੁੜੀਆਂ ਕੁਆਰੀਆਂ ਦੇ ਘਰ ਦੱਸ ਕੇ ਹਲਾਕੂ ਵਾਲੀ ਮੌਤ ਦੱਸੋ ਕੌਣ ਮਰਿਆ ਘੋੜੇ ਦੀ ਰਕਾਬ ਵਿੱਚ ਪੈਰ ਫਸ ਕੇ ਸਾਨੂੰ ਕੱਲੂ ਕਾਰੇ ਵੱਡੇ ਵੱਡੇ ਭੁੱਲ ਗਏ ਚੇਤੇ ਕੌਣ ਰੱਖੇ ਕੱਢਣਾਵਾਂ ਛੋਟੀਆਂ ਉਹ ਕੈਰੀਆਂ ਨੇ ਭੁੱਖਿਆਂ ਤੇ ਵਾਰ ਕਰਿਆ ਢਾਲਾਂ ਉੱਤੇ ਛੱਡ ਕੇ ਪਕਾਈਆਂ ਰੋਟੀਆਂ ਉਹ ਕੈਰੀਆਂ ਨੇ ਭੁੱਖਿਆਂ ਤੇ ਵਾਰ ਕਰਿਆ ਢਾਲਾਂ ਉੱਤੇ ਛੱਡ ਕੇ ਪਕਾਈਆਂ ਨਹੀਂ ਹੋ ਗਿਆ ਲੋਕਾਂ ਨਾਲੋਂ ਵੇਚ ਦਿੱਤੇ ਸੀਸ ਵੱਢ ਕੇ ਜਿਹੜਾ ਸੂਰਮਾ ਕਹਾਉਂਦਾ ਪਾਣੀ ਪੱਤਦਾ
ਲਓ ਜੀ ਪੁਰਾਣਾ ਪੰਜਾਬ ਗੀਤ ਸੁਣ ਰਹੇ ਸੀ ਤੁਸੀਂ ਵਿਰਾਸਤ ਸੰਧੂ ਦੀ ਆਵਾਜ਼ ਦੇ ਵਿਚ। ਤੋਂ ਵਾਕਈ ਜੀ ਜਦੋਂ ਕਹਿੰਦੇ ਆ ਨਾ ਕਿ ਆਪਣੇ ਇਤਿਹਾਸ ਬਾਰੇ ਜਦੋਂ ਵੀ ਕਦੇ ਕੋਈ ਏਦਾਂ ਦਾ ਗੀਤ ਆਉਂਦਾ ਤਾਂ ਮੱਲੋ ਮੱਲੀ, ਚਾਹੇ ਅਸੀਂ ਜਿੰਨੇ ਵੀ ਜ਼ਿੰਦਗੀ ਦੇ ਰੁਝੇਵਿਆਂ ਵਿਚ ਮਰਜ਼ੀ ਉਲਝੇ ਹੋਈਏ, ਜਿੰਨਾ ਮਰਜ਼ੀ ਬਿਜ਼ੀ ਹੋਈਏ, ਕਿਤੇ ਨਾ ਕਿਤੇ ਇਹ ਜਦੋਂ ਸੁਣਦੇ ਆ ਏਦਾਂ ਦੇ ਗੀਤ, ਵੈਸੇ ਤਾਂ ਸਾਨੂੰ ਪਤਾ ਹੀ ਆ ਕਿ ਸਾਡਾ ਇਤਿਹਾਸ ਕਿੱਦਾਂ ਦਾ, ਪਰ ਬਹੁਤ ਗੱਲਾਂ ਹਾਲੇ ਵੀ ਅੱਖੋਂ ਓਹਲੇ ਹੋਈਆਂ ਹੋਈਆਂ ਨੇ ਤੇ ਉਸ ਤੇ ਕਿਤੇ ਨਾ ਕਿਤੇ ਜਿਸ ਤਰ੍ਹਾਂ ਕਹਿ ਲੋ ਕਿ ਜ਼ਿੰਮੇਵਾਰ ਵੀ ਅਸੀਂ ਆ। ਹੁਣ ਤੁਸੀਂ ਕਹੋਗੇ ਉਹ ਕਿੱਦਾਂ, ਕਿਉਂਕਿ ਸਾਡੀ ਪ੍ਰੋਬਲਮ ਇਹ ਆ ਕਿ ਅਸੀਂ ਆਪਣੇ ਤੋਂ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਇਤਿਹਾਸ ਬਾਰੇ ਸ਼ਾਇਦ ਦੱਸ ਹੀ ਨਹੀਂ ਪਾਉਂਦੇ, ਜਾਂ ਕਹਿ ਲੋ ਕਿ ਸ਼ਾਇਦ ਉਹਨਾਂ ਨੂੰ ਉਹ ਚੀਜ਼ਾਂ ਬਾਰੇ ਦੱਸ ਹੀ ਨਹੀਂ ਸਕਦੇ, ਕਿਉਂਕਿ ਪਿੱਛੇ ਜੇ ਜਦੋਂ ਦੁਸ਼ਹਿਰਾ ਲੰਘਿਆ ਤਾਂ ਉਦੋਂ ਕਿਸੇ ਨਾਲ ਇਸੇ ਗੱਲ ਤੇ ਮਤਲਬ ਕਿ ਗੱਲਬਾਤ ਚੱਲਦੀ ਚੱਲਦੀ ਬਹਿਸ ਹੋ ਗਈ। ਕਹਿੰਦੇ ਕਿ ਵੀ ਜਿਹੜਾ ਦੁਸ਼ਹਿਰੇ ਦਾ ਇਤਿਹਾਸ ਆ, ਇਤਿਹਾਸ ਨੀ ਮਿਥਿਹਾਸ ਆ, ਤਾਂ ਥੋੜਾ ਚਿਰ ਤਾਂ ਚਲੋ ਸਾਰੇ ਬੈਠੇ ਸੁਣੀਏ ਤੇ ਮੈਂ ਸੋਚਿਆ ਵੀ ਤੁਸੀਂ ਇਸ ਚੀਜ਼ ਨੂੰ ਮਿਥਿਹਾਸ ਕਿਵੇਂ ਕਹਿ ਸਕਦੇ ਹੋ। ਕਹਿੰਦੇ ਲੈ ਇੱਦਾਂ ਕਿੱਦਾਂ ਹੋ ਸਕਦਾ, ਮੈਂ ਕਿਹਾ ਕੱਲ ਨੂੰ ਤਾਂ ਫਿਰ ਤੁਸੀਂ ਜੋ ਸਿੱਖੀ ਦਾ ਇਤਿਹਾਸ ਆ ਉਸਨੂੰ ਵੀ ਮਿਥਿਹਾਸ ਬਣਾ ਲੋਗੇ ਤੁਸੀਂ, ਕਿੱਦਾਂ ਅੱਜ ਵੀ ਜੇ ਅਸੀਂ ਸੋਚੀਏ ਕਿ ਕੋਈ ਕਿੱਦਾਂ ਤੱਤੀ ਤਵੀ ਤੇ ਬਹਿ ਗਿਆ, ਕਿੱਦਾਂ ਕੋਈ ਬਲਦੇ ਹੋਏ ਦੇਗਿਆਂ ਦੇ ਵਿੱਚ ਉੱਭਲ ਗਈ ਤੇ ਕਿੱਦਾਂ ਸਿੰਘਾਂ ਨੇ ਆਪਣੇ ਸਿਰਾਂ ਦੀਆਂ ਖੋਪੜੀਆਂ ਲਹਾਈਆਂ ਤੇ ਮਾਵਾਂ ਨੇ ਆਪਣੇ ਗਲਾਂ ਵਿੱਚ ਆਪਣੇ ਬੱਚਿਆਂ ਦੇ ਹਾਰ ਪਵਾਏ ਸੀ। ਸੋ ਇਹ ਸਾਰਾ ਕੁਛ ਜੇ ਅਸੀਂ ਅੱਜ ਦੇ ਬੱਚਿਆਂ ਨੂੰ ਦੱਸੀਏ ਜਾਂ ਅੱਜ ਅਸੀਂ ਸੋਚੀਏ ਤਾਂ ਲੱਗਦਾ ਕਿ ਨਹੀਂ ਨਹੀਂ ਇਹ ਕਿੱਦਾਂ ਹੋ ਸਕਦਾ, ਵਾ ਇੰਨਾ ਜ਼ਾਲਮ ਥੋੜੋ ਕੋਈ ਹੋ ਸਕਦਾ, ਇੰਨੀ ਜ਼ੁਲਮ ਦੀ ਜ਼ੁਲਮ ਨੇ ਆਪਣੀ ਅੱਤ ਥੋੜੋ ਚੱਕੀ ਹੋ ਸਕਦੀ ਆ। ਪਰ ਜਿਨ੍ਹਾਂ ਨੇ ਇਹ ਚੀਜ਼ਾਂ ਦੇਖੀਆਂ ਨੇ, ਜਿਨ੍ਹਾਂ ਨਾਲ ਵਾਪਰੀਆਂ ਨੇ ਤੇ ਜਿਨ੍ਹਾਂ ਨੇ ਇਸ ਚੀਜ਼ ਨੂੰ ਹੰਢਾਇਆ ਵਾ ਤੇ ਅੱਜ ਵੀ ਰੋਂਗਟੇ ਖੜੇ ਕਰਦੀਆਂ ਨੇ, ਉਹਨਾਂ ਨੂੰ ਪਤਾ ਕਿ ਸਾਡਾ ਇਤਿਹਾਸ ਕੀ ਆ ਤੇ ਅਸੀਂ ਕਿਹੜੇ ਮਾਣ ਮੱਤੇ ਇਤਿਹਾਸ ਦੇ ਵਾਰਿਸ ਹਾਂ। ਪਰ ਕਿਤੇ ਨਾ ਕਿਤੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਿੱਛੇ ਹਟ ਰਹੇ ਹਾਂ, ਮੁਨਕਰ ਹੋ ਰਹੇ ਹਾਂ, ਭੁੱਲਦੇ ਜਾ ਰਹੇ ਹਾਂ। ਮੈਂ ਇਹ ਨਹੀਂ ਕਹਿੰਦੀ ਕਿ ਅਸੀਂ ਜਾਣ ਬੁੱਝ ਕੇ ਭੁੱਲਦੇ ਹਾਂ, ਪਰ ਕਿਤੇ ਨਾ ਕਿਤੇ ਸਾਡੀ ਅੱਜ ਦੀ ਆਧੁਨਿਕ ਤਕਨੀਕ ਤੇ ਇੱਕ ਤਰਕ ਕਰਨਾ ਚਾਹੀਦਾ, ਪਰ ਬੇਲੋੜਾ ਤਰਕ ਕਈ ਵਾਰੀ ਸਾਨੂੰ ਅੱਗੇ ਲਿਜਾਣ ਦੀ ਬਜਾਏ ਪਿੱਛੇ ਖਾਈ ਦੇ ਵਿੱਚ ਸੁੱਟਦਾ ਵਾ, ਤੇ ਉਹ ਖਾਈ ਦੇ ਵਿੱਚੋਂ ਨਿਕਲਣਾ ਫਿਰ ਬੜਾ ਔਖਾ ਹੋ ਜਾਂਦਾ ਵਾ। ਸੋ ਚਲੋ ਜੀ, ਇਹਨਾਂ ਗੱਲਾਂ ਬਾਤਾਂ ਦੇ ਵਿੱਚੋਂ ਜੇ ਕਰਨ ਲੱਗੀਏ ਤਾਂ ਬੜੀ ਲੰਬੀ ਡਿਸਕਸ਼ਨ ਵੀ ਚਲੇ ਜਾਣੀਆਂ ਤੇ ਬਹੁਤ ਮਤਭੇਦ ਵੀ ਚੱਲਦੇ ਆ। ਸੋ ਆਪਾਂ ਹੁਣ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ ਤੇ ਥੋੜੀ ਜਿਹੀ ਖਬਰਾਂ ਬਾਰੇ, ਇੱਥੋਂ ਦੀ ਆਸਟ੍ਰੇਲੀਆ ਦੀ ਖਬਰਾਂ ਬਾਰੇ ਵੀ ਗੱਲਬਾਤ ਕਰਦੇ ਆ। ਵੈਸੇ ਤਾਂ ਤੁਹਾਨੂੰ ਪਤਾ ਹੀ ਆ ਵੀ ਖਬਰਾਂ ਦੇ ਵਿੱਚ ਮੇਰਾ ਹੱਥ ਥੋੜਾ ਜਿਹਾ ਤੰਗ ਹੀ ਆ, ਪਰ ਫਿਰ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਥੋੜੀਆਂ ਜਿਹੀਆਂ ਗੱਲਾਂ। ਕਿ ਸਭ ਤੋਂ ਜਿਹੜੀ ਵੱਡੀ ਖੁਸ਼ੀ ਦੀ ਖਬਰ ਆ ਕਿ ਕੁਈਨਸਲੈਂਡ ਦੇ ਵਿੱਚ ਮਾਸਕ ਆ ਜਿਹੜੇ ਉਹ ਰਿਮੂਵ ਹੋ ਗਿਆ, ਜਾਣੀ ਕਿ ਕਿਸੇ ਨੂੰ ਮਾਸਕ ਲਾਉਣ ਦੀ ਹੁਣ ਲੋੜ ਨਹੀਂ ਹੈਗੀ। ਹਾਂ, ਜੇ ਤੁਸੀਂ ਲਾਉਣੇ ਆ ਤਾਂ ਉਹ ਤੁਹਾਡੀ ਆਪਣੀ ਇੱਛਾ ਵਾ, ਪਰ ਆਈ ਥਿੰਕ ਹੋਸਪਿਟਲ ਵਗੈਰਾ ਜਦੋਂ ਤੁਸੀਂ ਜਾਣਾ ਮੈਂ ਤੁਹਾਨੂੰ ਆਪਦੀ ਪ੍ਰੋਟੈਕਸ਼ਨ ਲਈ ਤੁਸੀਂ ਮਾਸਕ ਲਾ ਸਕਦੇ ਹੋ। ਪਰ ਨਾਲ ਦੀ ਨਾਲ ਇਹ ਤਾਂ ਅਨਾਊਂਸਮੈਂਟ ਹੋਈ ਸੀ ਤੇ 7-8 ਘੰਟੇ ਪਹਿਲਾਂ ਦੀ ਖਬਰ ਆ ਕਿ ਬ੍ਰਿਸਬੇਨ ਦੇ ਵਿੱਚ 2 ਕੋਵਿਡ ਦੇ ਕੇਸ ਨਿਕਲ ਆਏ ਆ ਤੇ ਇੱਕ ਤਾਂ ਉਬਰ ਡਰਾਈਵਰ ਆ ਪਰ ਉਹ ਫੁੱਲੀ ਵੈਕਸੀਨੇਟਡ ਆ ਤੇ ਪਰ ਸਟਿਲ ਉਹਨੂੰ ਇਹ ਪ੍ਰੋਬਲਮ ਹੋਈ ਆ ਤੇ ਇੱਕ ਲੇਡੀ ਆ ਜਿਹੜੀ ਕਿ ਪਹਿਲਾਂ ਕਲਸਟਰ ਹੋਇਆ ਉਹਦੇ ਵਿੱਚੋਂ ਹੀ ਉਹ ਚੱਲ ਰਿਹਾ ਵਾ ਕੇਸ। ਸੋ ਇਹ 2 ਕੇਸ ਨਿਕਲਿਆ ਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਫਿਰ ਕੀ ਬਣਦਾ ਤੇ ਕੀ ਜੁੜਦਾ ਵਾ। ਇਸੇ ਲਈ ਕਹਿੰਦੇ ਹਨ ਕਿ ਬ੍ਰਿਸਬੇਨ ਦੇ ਵਿੱਚ ਤਾਂ ਅਪਡਾਊਨ ਚੱਲਦਾ ਹੀ ਰਹਿੰਦਾ ਵਾ, ਪਰ ਅੱਜ ਕੰਮ ਦੇ ਉੱਪਰ ਵੀ ਜਦੋਂ ਸੁਪਰਵਾਈਜ਼ਰ ਨੇ ਆ ਕੇ ਕਿਹਾ ਕਿ ਤੁਸੀਂ ਮਾਸਕ ਲਾ ਸਕਦੇ ਹੋ ਤਾਂ ਸਾਰਿਆਂ ਨੇ ਇੰਨਾ ਕੁ ਰੌਲਾ ਪਾਇਆ ਕਿ ਇੱਦਾਂ ਲੱਗਦਾ ਸੀਗਾ ਜਿਵੇਂ ਪਤਨੀ ਕਿਹੜੀ ਕੈਦ ਵਿੱਚੋਂ ਛੁੱਟ ਕੇ ਚੱਲੇ ਹੁੰਦੇ ਆ ਹਨਾ। ਇੱਕੋ ਦਮ ਸਾਰਿਆਂ ਨੇ ਮਾਸਕ ਲਾ ਕੇ, ਪਰ ਮਾਸਕ ਤਾਂ ਲਾ ਤੇ ਪਰ ਹੁਣ ਇੰਨੇ ਟਾਈਮ ਦੇ ਯੂਜ਼ ਟੂ ਹੋਏ ਹੋਏ ਆ ਨਾ ਪਾਉਣ ਦੇ ਲਈ ਮਾਸਕ ਹਨਾ ਮੂੰਹ ਤੇ, ਪਰ ਉਹ ਬੜੀ ਸਫੋਕੇਸ਼ਨ ਜੇ ਬੜਾ ਹੋਰ ਤਰ੍ਹਾਂ ਫੀਲ ਹੁੰਦਾ ਸੀਗਾ। ਤਾਂ ਮੈਂ ਤਾਂ ਕਈ ਜਾਣਿਆਂ ਨੇ ਤਾਂ ਫਿਰ ਉਸੇ ਤਰ੍ਹਾਂ ਹੀ ਮਾਸਕ ਪਾ ਲਏ ਦੁਬਾਰਾ। ਕਹਿੰਦੇ ਕੀ ਹੋ ਗਿਆ, ਕਹਿੰਦੇ ਵੀ ਇੱਕੋ ਦਮ ਹਜੇ ਯੂਜ਼ ਟੂ ਨਹੀਂ ਹੈਗੇ ਵੀ। ਬਸ ਉਹੀ ਫਿਰ ਮੈਨੂੰ ਨਾ ਉਹ ਰਾਜੇ ਵਾਲੀ ਕਹਾਣੀ ਵਿੱਚ ਇੱਥੇ ਆ ਗਈ ਸੀਗੀ ਵੀ ਜਦੋਂ ਉਹਨੇ ਟੈਕਸ ਲਾਤਾ ਸੀ ਤੇ ਲੋਕਾਂ ਨੇ ਉਹਦੇ ਅਗੇਂਸਟ ਜਾਣ ਦੀ ਬਜਾਏ ਕਹਿੰਦੇ ਵੀ ਚੱਲ ਠੀਕ ਆ ਟੈਕਸ ਪੇ ਕਰ ਦੋ, ਮਤਲਬ ਕਿ ਉਸ ਚੀਜ਼ ਦੀ ਕਿਤੇ ਨਾ ਕਿਤੇ ਹੌਲੀ ਹੌਲੀ ਆਦਤ ਬਣ ਜਾਂਦੀ ਹੈ। ਸੋ ਆਦਤ ਤਾਂ ਵੈਸੇ ਮਾੜੀ ਵੀ ਹੁੰਦੀ ਆ, ਛੱਡ ਵੀ ਨਹੀਂ ਹੁੰਦੀ ਗੀ, ਪਰ ਕਈ ਵਾਰੀ ਆਦਤ ਕੋਈ ਚੰਗੇ ਲਈ ਹੋਵੇ ਤਾਂ ਉਹ ਜ਼ਰੂਰ ਆਪਾਂ ਮੰਨ ਲੈਂਦੇ ਹਾਂ ਹਨਾ। ਖੈਰ, ਪੁਰਾਣੇ ਪੰਜਾਬ ਤੇ ਨਵੇਂ ਪੰਜਾਬ ਦੀਆਂ ਗੱਲਾਂ ਚੱਲੀ ਜਾਣੀਆਂ ਨੇ। ਪੁਰਾਣੇ ਪੰਜਾਬ ਦੇ ਵਿੱਚ ਸਾਂਝਾ ਸੀ, ਪਰ ਨਵੇਂ ਪੰਜਾਬ ਦੇ ਵਿੱਚ ਜਿਹੜਾ ਕਿ ਅੱਜ ਦਾ ਪੰਜਾਬ ਆ, ਟੈਕਨੋਲੋਜੀ, ਨਵੀਂ ਟੈਕਨੋਲੋਜੀ ਦਾ ਪੰਜਾਬੀ ਕਹਿ ਸਕਦੇ ਆ, ਜਿਹਨੇ ਕਿਤੇ ਨਾ ਕਿਤੇ ਸਾਂਝਾ ਤਾਂ ਖਤਮ ਹੀ ਕਰ ਦਿੱਤੀਆਂ ਨੇ, ਤੁਹਾਡਾ ਦੁੱਖ ਤੇ ਤੁਹਾਡਾ ਸੁੱਖ, ਤੁਹਾਡਾ ਆਪਣਾ ਵਾ, ਕਿਉਂਕਿ ਪਹਿਲਾਂ ਟਾਈਮ ਹੁੰਦਾ ਸੀਗਾ ਤੇ ਇਹ ਮਤਲਬ ਕਿ ਛੋਟੇ ਹੁੰਦੇ ਥੋੜੀਆਂ ਥੋੜੀਆਂ ਗੱਲਾਂ ਜਿਆਦਾ ਤਾਂ ਨਹੀਂ ਹੁੰਦੀਆਂ ਕਿ ਜਦੋਂ ਸਾਂਝੇ ਪਰਿਵਾਰ ਹੁੰਦੇ ਸੀ। ਮੇਰੇ ਦਾਦਾ ਜੀ ਹੁਣੇ ਹੁੰਦੇ ਸੀ ਨਾ, ਉਹ ਵੀ 4-5 ਭਰਾ ਸੀ, ਸਾਰੇ ਅਲੱਗ ਅਲੱਗ ਸੀ ਪਰ ਸਭ ਦੀ ਰਹਿ ਇੱਕੋ ਹੁੰਦੀ ਸੀ। ਕੋਈ ਵੀ ਗੱਲ ਕਰਨੀ ਤਾਂ ਸਭ ਦੀ ਇੱਕੋ ਰਹਿ ਹੁੰਦੀ ਸੀ ਕਿ ਇਸ ਗੱਲ ਨੂੰ ਕਿੱਦਾਂ ਤੇ ਕਿਵੇਂ ਕਰਨਾ ਵਾ। ਸੋ ਕਿਤੇ ਨਾ ਕਿਤੇ ਜੇ ਪਿੰਡ ਵਿੱਚ ਆਂਢ ਗੁਆਂਢ ਦੇ ਵਿੱਚ ਵੀ ਕੋਈ ਮਾੜੀ ਦੁਰਘਟਨਾ ਹੋ ਜਾਂਦੀ ਸੀ ਤਾਂ ਉਸ ਦੁੱਖ ਨੂੰ ਸਾਰੇ ਲੋਕ ਮੰਨਦੇ ਸੀ ਕਿ ਆਂਢ ਗੁਆਂਢ ਇੱਥੋਂ ਤੱਕ ਕਿ ਆਸ ਪਾਸ ਦੇ ਘਰ ਤੇ ਇੱਥੋਂ ਤੱਕ ਕਿ ਕਾਫੀ ਗਲੀ ਦੇ ਵਿੱਚ ਵੀ ਕੋਈ ਖੁਸ਼ੀ ਦਾ ਜਦੋਂ ਕੋਈ ਏਦਾਂ ਤਿਉਹਾਰ ਆਉਂਦਾ ਸੀ ਤਾਂ ਲੋਕਾਂ ਨੂੰ ਇਸ ਤਰੀਕੇ ਨਾਲ ਮਨਾਉਂਦੇ ਹੁੰਦੇ ਸੀਗੇ ਆਪਣੇ ਘਰ ਦੇ ਵਿੱਚ, ਹਨਾ। ਜਿੱਦਾਂ ਦੀਵਾਲੀ ਤੇ ਆਸ ਪਾਸ ਦੇ ਘਰ ਆ ਜਾਂ ਗਲੀ ਦੇ ਵਿੱਚ ਦੀਵੇ ਨਹੀਂ ਸੀ ਜਗਾਉਂਦੇ ਹੁੰਦੇ ਕਿਉਂਕਿ ਉਹਨਾਂ ਦੀ ਆਪਸੀ ਸਾਂਝ ਸੀ, ਉਹਨਾਂ ਦੇ ਦੁੱਖ ਦੇ ਸ਼ਰੀਕ ਸੀ। ਇਹ ਨਹੀਂ ਸੀਗਾ ਕਿ ਉਹ ਤਿਉਹਾਰ ਦੀ ਇੱਜ਼ਤ ਨਹੀਂ ਸੀ ਕਰਦੇ, ਕਰਦੇ ਸੀ, ਉਹ ਤਿਉਹਾਰ ਮਨਾਉਣਾ ਵੀ ਚਾਹੁੰਦੇ ਸੀ, ਪਰ ਕਿਤੇ ਨਾ ਕਿਤੇ ਜੋ ਘਾਟਾ ਪੂਰਾ ਹੋਇਆ ਉਸ ਪਰਿਵਾਰ ਦੇ ਨਾਲ ਖੜਦੇ ਸੀ। ਪਰ ਇਹ ਸਾਂਝਾਂ ਇਹ ਸਾਰਾ ਕੁਛ ਕਿਤੇ ਨਾ ਕਿਤੇ ਰੂਹ ਪੋਸ਼ ਹੁੰਦਾ ਜਾ ਰਿਹਾ। ਕਹਿੰਦੇ ਆ ਨਾ ਕਿ ਜਿਹਨੂੰ ਲੱਗੀ ਆ ਤਕਲੀਫ ਉਸੇ ਨੂੰ ਹੁੰਦੀ ਆ, ਬਾਕੀ ਤਾਂ ਸਾਰੇ ਬਸ ਤਮਾਸ਼ਾ ਹੀ ਦੇਖਦੇ। ਅਗਲੇ ਕਹਿੰਦੇ ਚੱਲ ਕੋਈ ਨਾ, ਕੋਈ ਗੱਲ ਨੀ, ਇਹ ਤਾਂ ਮਤਲਬ ਕਿ ਦੁਨੀਆਂ ਦੀ ਰੀਤਾਂ ਬਣਦੀ ਆਈ ਆ। ਚਲੋ ਖੈਰ ਜੀ, ਇਹ ਮੋਹਦੀਆਂ ਤੰਦਾਂ ਨੇ, ਇਹ ਛੇਤੀ ਨਹੀਂ ਜਾਂਦੀਆਂ। ਖੈਰ ਚਲੋ ਆਪਾਂ ਇੱਕ ਹੋਰ ਗੀਤ ਵੀ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਇੱਕ ਕਹਾਣੀ ਵੀ ਸੁਣਾਉਂਗੀ ਤੇ ਬਾਤ ਵੀ ਪਾਵਾਂਗੇ ਤੁਹਾਨੂੰ। ਤੇ ਜਦੋਂ ਤੱਕ ਵੈਸੇ ਮੈਨੂੰ ਲੱਗਦਾ ਅੱਜ ਪ੍ਰੋਗਰਾਮ ਦੇ ਵਿੱਚ ਕੋਈ ਆਊਗਾ ਨਹੀਂ ਕਿਉਂਕਿ ਗੱਲਾਂ ਮੈਨੂੰ ਇਕੱਲੀ ਨੂੰ ਕਰਨੀਆਂ ਪੈਣੀਆਂ ਨੇ ਤੇ ਗਲਤੀ ਵੀ ਮੇਰੀ ਆ। ਹੁਣ ਜਦੋਂ ਇੱਕ ਮਹੀਨਾ ਪ੍ਰੋਗਰਾਮ ਕਰਨ ਲਈ ਆਉਣਾ ਨਹੀਂ, ਹਨਾ, ਤਾਂ ਫਿਰ ਸਾਰਿਆਂ ਨੂੰ ਉਹੀ ਹੁੰਦੀ ਆ, ਤਾਂ ਫੇਲ ਹੀ ਗੱਲ ਹੀ ਹੁੰਦੀ ਆ ਵੀ ਚੋਰ ਆਇਆ ਜਾਂ ਨਹੀਂ ਆਇਆ, ਹਨਾ। ਬਸ ਉਹ ਫਿਰ ਧੱਫੇ ਵਾਲੀ ਗੱਲ ਹੀ ਅੱਜ ਹੋਣੀ ਆ, ਆਉਣਾ ਤਾਂ ਤੁਸੀਂ ਕਿਸੇ ਨੇ ਹੈ ਨੀ ਗੇ, ਪਰ ਚਲੋ ਕੋਈ ਗੱਲ ਨੀ, ਜੇ ਤੁਸੀਂ ਪ੍ਰੋਗਰਾਮ ਸੁਣਦੇ ਹੋ ਤਾਂ ਵੀ ਬਹੁਤ ਵਧੀਆ ਗੱਲ ਆ। ਮੈਂ ਆਪਣੀਆਂ ਗੱਲਾਂ ਤੁਹਾਨੂੰ ਸੁਣਾਉਂਦੀਆਂ ਰਹਿਣੀਆਂ ਜੀ, ਤੁਸੀਂ ਆ ਗਏ ਤਾਂ ਆਪਾਂ ਬੁਝਾਰਤ ਪਾ ਦਾਂਗੇ ਤੇ ਜੇ ਨਾ ਆਏ ਅੱਜ ਤਾਂ ਫੇਰ ਚੱਲ ਕੋਈ ਗੱਲ ਨੀ, ਕੱਲ ਨੂੰ ਤਾਂ ਤੁਹਾਨੂੰ ਪਤਾ ਲੱਗ ਹੀ ਜਾਣਾ ਕਿਉਂਕਿ ਅੱਜ ਇਹ ਪ੍ਰੋਗਰਾਮ ਲਾਈਵ ਚੱਲ ਰਿਹਾ ਤੇ ਕੱਲ ਨੂੰ ਇਹੀ ਪ੍ਰੋਗਰਾਮ ਸਵੇਰੇ ਲਹਿਰਾਂ ਦੇ ਟਾਈਮ ਤੇ ਰਿਕਾਰਡਡ ਚੱਲੂਗਾ ਤੇ ਫਿਰ ਆਪਾਂ ਇਸੇ ਤਰ੍ਹਾਂ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਵਿੱਚ ਹਰੇਕ ਵਾਰੀ ਸ਼ਾਮਲ ਹੋਇਆ ਕਰੀਏ। ਤੁਸੀਂ ਵੀ ਸਾਰੇ ਆਇਆ ਕਰੋ ਤੇ ਮੈਂ ਵੀ ਆਇਆ ਕਰੂੰਗੀ ਤੇ ਰਲ ਮਿਲ ਕੇ ਲਾਇਆ ਕਰਾਂਗੇ, ਰੌਣਕਾਂ ਤੇ ਪਾਇਆ ਕਰਾਂਗੇ, ਸਾਂਝਾ ਕਰਿਆ ਕਰਾਂਗੇ ਗੱਲਾਂ ਕੁਝ ਆਪਣੀਆਂ ਤੇ ਕੁਝ ਤੁਹਾਡੀਆਂ, ਹਨਾ, ਤੇ ਬਾਕੀ ਗੁਆਂਢੀਆਂ ਦੀਆਂ ਚੁਗਲੀਆਂ ਵੀ ਕਰ ਲਿਆ ਕਰਾਂਗੇ। ਖੈਰ ਚਲੋ ਜੀ, ਹੁਣ ਗੀਤ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ, ਰਾਜਵੀਰ ਚਵੰਦਾ ਦੀ ਆਵਾਜ਼ ਦੇ ਵਿੱਚ, ਤੇ ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ। ਜੰਮੇ ਨਾਲ ਦੇ ਜਿੱਤੋਂ ਨੀ ਮੁੱਲ ਥਿਉਂਦੇ
ਕੱਲੇ ਕਹਿਰੇ ਦਾ ਜਿਉਣ ਦਾ ਕੋਈ ਹੱਜ ਨਹੀਂ, ਮੁੱਲ ਕਿਸੇ ਸ਼ਹਿ ਦਾ ਭਾਈਆਂ ਨਾਲੋਂ ਵੱਧ ਨਹੀਂ। ਸਾਏ ਆਪਣੇ ਹੀ ਕੱਲੇ ਨੂੰ ਡਰਾਉਂਦੇ, ਕੁੱਲ ਚੀਜ਼ ਮੁੱਲ ਵਿਕਦੀ ਉਹ ਜੰਮੇ ਨਾਲ ਦੇ, ਜੰਮੇ ਨਾਲ ਦੇ ਕਿਤੋਂ ਨੀ ਮੁੱਲ ਥਿਉਂਦੇ।
ਤੁਸੀਂ ਸਾਡੇ ਫੁੱਫੜ,
ਮੇਰਾ ਸੋਹਣਾ ਵੱਡਾ ਹੋ ਕੇ ਕੀ ਬਣੂਗਾ,
ਜਿਹੜਾ ਹਿਸਾਬ ਕਿਤਾਬ ਮੈਂ ਤਾਂ ਫੁੱਫੜ ਹੀ
ਬਣੂਗਾ। ਗੁਰਨਾਮ ਭੁੱਲਰ, ਜੈਸਮੀਨ ਬਾਜਵਾ, ਜੱਸੀ ਗਿੱਲ ਤੇ ਸਿਦਿਕਾ ਸ਼ਰਮਾ 11 ਨਵੰਬਰ ਤੋਂ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿੱਚ।
ਇਸ ਮੌਕੇ ਤੇ ਫੋਟੋ ਤਾਂ ਜ਼ਰੂਰ ਬਣਦੀ ਹੈ ਨਾ।
ਥੋੜਾ ਜਿਹਾ ਹੱਸ ਕੇ ਫੁੱਫੜ ਜੀ,
ਹੱਸ ਕੇ ਫੁੱਫੜ ਜੀ,
ਥੋੜਾ ਜਿਹਾ ਹੋਰ।
ਤੂੰ ਐ ਕਰ, 3-4 ਚੁਟਕਲੇ ਸੁਣਾ ਦੇ, ਜਦੋਂ ਹਾਸਾ ਆ ਗਿਆ ਉਦੋਂ ਫੋਟੋ ਖਿੱਚੀ।
ਹੱਸ ਕੇ ਗਰਾਰੀ ਹੁੰਦੀ ਮਾੜੀ ਜੱਟਾਂ ਦੀ,
ਜੇ ਫੁੱਫੜ ਦੇ ਰੋਟੀ ਨਾ ਖਾਦੀ ਤਾਂ ਸਾਰੇ ਭੁੱਖੇ ਸੋਵੋਗੇ।
ਪੁੱਤ ਜਵਾਈ ਭਾਈ ਤੋਂ ਪਹਿਲਾਂ ਰੋਟੀ ਖਾਂਦੇ ਚੰਗੇ ਨਹੀਂ ਲੱਗਦੇ।
ਬੇਬੇ, ਮੈਨੂੰ ਤੁਸੀਂ ਅੱਜ ਤੋਂ ਜਵਾਈ ਨਹੀਂ, ਘਰ ਦਾ ਪੁੱਤ ਸਮਝੋ।
ਸੀ ਸਟੂਡੀਓ ਪੇਸ਼ ਕਰਦੇ ਨੇ ਪੰਕਜ ਬਤਰਾ ਦੀ ਪੰਜਾਬੀ ਕਾਮੇਡੀ ਫਿਲਮ ਫੁੱਫੜ ਜੀ। ਫਿਲਮ ਚ ਕੰਮ ਕਰ ਰਹੇ ਨੇ ਬਿੰਨੂ ਢਿੱਲੋਂ, ਗੁਰਨਾਮ ਭੁੱਲਰ, ਜੈਸਮੀਨ ਬਾਜਵਾ, ਜੱਸੀ ਗਿੱਲ ਤੇ ਸਿਦਿਕਾ ਸ਼ਰਮਾ। 11 ਨਵੰਬਰ ਤੋਂ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿਚ।
ਨਾਮ ਨਵੇਂ ਦਾ ਏ, ਹੇਰ ਫੇਰ ਸਮੇਂ ਦਾ ਏ, ਮੇਲਾ ਨਾਮ ਨਵੇਂ ਦਾ ਏ, ਹੇਰ ਫੇਰ ਸਮੇਂ ਦਾ ਏ, ਮੋੜ ਕੋਈ ਨੀ ਸਕਦਾ ਜੀ ਮੌਤ ਘਰ ਆਈ ਨੂੰ। ਤੇ ਗੱਲ ਕਰੀ ਚੰਗੀ ਮਾੜੀ ਮੋਟੀ ਜਰੀ ਚੰਗੀ, ਲਾਭ ਕਦੇ ਹੁੰਦਾ ਨੀ ਵਧਾਇਆ ਜੀ ਲੜਾਈ ਨੂੰ। ਜੰਮਦੇ ਨੇ ਤੋਪਾਂ ਤੋਂ ਨਾ ਕੰਬਦੇ ਨੇ, ਹੌਸਲੇ ਜਾਂ ਕਿਤੋਂ ਹਥਿਆਰ ਮੁੱਲ ਮਿਲੇ ਨਾ। ਉਹ ਪੱਕਾ ਜੀ ਜ਼ੁਬਾਨ ਪੱਖੋਂ, ਸੁੱਚਾ ਜੀ ਇਮਾਨ ਪੱਖੋਂ, ਪੈਂਦਾ ਏ ਬਣਾਉਣਾ ਕਿਰਦਾਰ ਮੁੱਲ ਮਿਲੇ ਨਾ। ਉਹ ਸਾਰਾ ਗੜੀ ਵਾਲੀ ਜੰਗ ਦੇ ਤੇ ਕਈਆਂ ਦੀ ਕੰਧ ਦੇ ਮਿਲੇ ਇਤਿਹਾਸ ਦੇ ਗਵਾਹ ਬੜੇ ਬੜੇ ਆ। ਇਮਾਨਦਾਰੀ ਰੱਖਦਾ ਨੀ ਹਾਰੀ ਸਾਰੀ, ਔਖਾ ਬੜਾ ਜਿਉਣਾ ਕਾਇਮ ਰੱਖੀ ਇਖਲਾਕ ਨੂੰ। ਉਹ ਤੀਰ ਤੁੱਕੇ ਲਾਏ ਉੱਤੇ ਟਾਈਮ ਚੰਗੇ ਆਏ ਉੱਤੇ ਜ਼ਹਿਣੀ ਜੋ ਗਰੀਬ ਭੁੱਲ ਜਾਂਦਾ ਏ ਔਕਾਤ ਨੂੰ। ਹਾਏ ਜ਼ਿੰਦਗੀ ਚ ਸੇਕ ਬੜਾ, ਲੋਕੀ ਕਹਿੰਦੇ ਨੇਕ शेर है नी मेरे जद लेर है नी ओ इत भोले अपना बड़े बड़े आ खुशी खिल तीरे वादे च रखी रब्बा हक दी कमाई नू डिग दे नू कौन चुके डुब दे नू कौन पुछे हुंदी आ सलाम सच्ची सदा ही चढ़ाई नू अमर जोत घबरावी ना वेखी हर जाई ना लोका सार किते उखरा बड़े बड़े आ हमारे
लव जी गाना सुन रहे सी तुसी दो गाने कठे अगे पिछे चल पे है ना ताई आले प्रोग्राम दी रीस कर ली है ना बैक टू बैक गाना ते फना सुन रहे सी तुसी हुण ते उस तो पहला गाना सुन रहे सी तुसी राजवीर चवंदा दी आवाज दे विच जमे नाल दे सो वाकई जी नाल दे जमे बड़ी मुश्किल नाल मिलदे आ ते जिथे नाल दे जमे खड़दे आ चाहे जिन्ना मर्जी लड़े झगड़न जो मर्जी गाली गलोच भी हो रहा होवे पर जिथे ओ खड़दे आ उथे फिर कोई खड़ नहीं सकदा सो लो फिर एदे नाल रिलेटेड एक छोटी जी कहानी सुना दिंदे आ तुहानू हुण तुसी कहोगे पता नहीं कित्थों कहानी लई बिलकुल जी आपां भी किसे दीआं लिखीआं पर लिखदे कित्थों आ अजकल दी आम जिंदगी दे विचो सो लिखी हुई कहानी है जी हरप्रीत सिंह चवंदा दी क्योंकि तुहानू पता ही है कि मैं कहानियां उन्हां दी पढ़दी हुंदी आ कि दिल नूं टुंबमियां सिद्धी ते सरल जी भाषा दे विच हुंदियां ने ते वाकियात भी जिहड़े हुंदे ने ओह साडे आम जिंदगी दे नेड़े तेड़े साडे विच वसदे ने साडे नाल विचरदे ने ते साडे नाल ही चलदे ने सो इसे लई जी ए सिंपल ते सादियां कहानियां साडी जीवनी दे विचो साडे जीवन दे विचो बड़ी सोहणी शब्दावली दे नाल परोंदे ने ओह सो लो फिर की कहंदे आ कहंदे के निक्के हुंदे मैनू स्कूल जाण दी कल हुंदी सी ते पापा जी मैनू कम ते जाण दी ते पापा जी नू कम ते जाण दी ते कई वार निक्का वीर एन मौके ते जिद कर बैठदा ओ जांदे जांदे मैनू आखदे स्कूले जाण तों पहला इहनू चुप करा के जामी ते इसे चक्कर विच कई वारी मैं लेट उपड़दा ते मास्टर जी कन फड़ा दिंदे मैनू खुशी हुंदी के चल भरा तां चुप हो गया ओह तां चुप कर गया ओह तां खुश हो गया ते फिर की सी अद्धी छुट्टी वेले मैं घर नूं भजदा ओहनूं वेखण लई ओह खेड रिहा हुंदा मैं दब्बे पैरी वापस मुड़ आउंदा ते मैनूं हमेशा इह हुंदा सी कि जे उहने मैनूं देख लिया तां फिर ना किते खेड़े पै जावे बस फिर की सी टाइम अपने चाले चलदा गया ते वड्डे हो गए ते वड्डे हो के आपो अपने झमेलियां दे विच भी उलझ के कैनेडा आ गई कैनेडा आके भी ओह साडे घर दे घर आ जेड़े दोनों दे कोल कोल ही हुंदे सी ते मैं सवेरे काम ते निकल लग्या हमेशा वड़ पा के ओदे घर अगे निकलदा ते ओ कई कदे बूटियां नूं पानी दिंदा हुंदा सी ते कई वारी घा कट रिहा हुंदा सी ते एक वेर ना किन्ने दिन मैं गया ना किन्ने दिन जा ना सकिया ते थोड़ी जी कहिंदे घरेलू समस्या भी आ गई जिहदे करके नाराजगी सी ते बस फिर इसे नाराजगी दे विच उधर आना जाना ना होया ते एक दूसरे ना बोलबाणी भी ओदां दी हो गई ते फिर की होया कि एक रात सुपने दे विच पापा जी आए आखे अज काम तो पहला ना उधर हुआ मैं ते उधरों लंघिया ओ नहीं सी ते ना ही ओदी कार सी मैं सारिया गुस्से नाराजगियां पासे रख दियां ते जाके बूहा खड़काया ओ पौड़ियां विच बैठा सी इंज लग्या जिदा मेनू ही उड़ीकदा होवे तू के गल लग गया आखे पापा जी आए सी अज सुपने विच ते तेरी शिकायत लाई ता आखण लगे अज बिड़क रखी आउणा उहने ते बस फिर की सी मगरों मेरे मोढे ते सिर रखी पता नहीं ओह सौ गया सी जां फिर रोई जा रहा सी मैं बड़ा ख्याल ना कीता बस एहो सोचदा रहा कि पापा जी किधरे नहीं गए अजे भी ओह इत्थे ही ने लागे जाके निक्के हुंदे आ बीजी नूं आख के जो जांदे सी ਭਗਵਾਨ ਕੁਰੇ, ਮੈਂ ਕੋਲ ਹੀ ਕੰਮ ਕਰਦਾ ਅੱਜ। ਜੇ ਨਿੱਕਾ ਬਾਲਾ ਰੋਇਆ ਨਾ ਜਾਂ ਬਾਲਾ ਤੰਗ ਕਰੇ ਤਾਂ ਮੈਨੂੰ ਆਵਾਜ਼ ਮਾਰ ਲੈਣੀ। ਸੋ ਲਓ ਜੀ, ਇਹ ਸੀ ਇੱਕ ਛੋਟੀ ਜਿਹੀ ਕਹਾਣੀ ਜੋ ਸਾਂਝਾ ਆਪਣਿਆਂ ਦੀਆਂ ਆਪਣਿਆਂ ਦੇ ਨਾਲ, ਜੋ ਸ਼ਾਇਦ ਇਸ ਦੁਨੀਆਂ ਤੋਂ ਵੀ ਚਲੇ ਜਾਂਦੇ ਨੇ ਪਰ ਉਹਨਾਂ ਦੇ ਅਹਿਸਾਸ, ਉਹਨਾਂ ਦੀਆਂ ਰੂਹਾਂ ਤੇ ਉਹਨਾਂ ਦੇ ਜਜ਼ਬਾਤ ਹਮੇਸ਼ਾ ਸਾਡੇ ਨਾਲ ਰਹਿੰਦੇ ਨੇ ਤੇ ਰਸਤਾ ਬਣਦੇ ਨੇ, ਮਾਰਗਦਰਸ਼ਕ ਬਣਦੇ ਨੇ ਸਾਡੇ ਆਉਣ ਵਾਲੇ ਕੱਲ ਲਈ। ਤੇ ਲਓ ਫਿਰ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ, ਤੇ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਇੱਕ ਸੈਲਫੀ ਬਾਪੂ ਦੀ ਬੋੜਾਂ ਥੱਲੇ ਬੈਠੇ ਦੀ ਵਟਸਐਪ ਕਰੀ ਹਾਣੀਆਂ ਓਏ। ਇੱਕ ਸੈਲਫੀ ਬਾਪੂ ਦੀ ਬੋੜਾਂ ਥੱਲੇ ਬੈਠੇ ਦੀ ਵਟਸਐਪ ਕਰੀ ਹਾਣੀਆਂ ਓਏ। ਇੱਕ ਫੋਟੋ ਬੇਬੇ ਦੀ ਚੁੱਲਾ ਚੌਂਕਾ ਕਰਦੀ ਦੀ ਹਏ ਤੌੜੀ ਹਾਰੇ ਤੇ ਸੈਲਫੀ ਬਾਪੂ ਦੀ ਘੋੜਾਂ ਥੱਲੇ ਬੈਠੇ ਦੀ ਵਟਸਐਪ ਕਰੀ ਹਾਣੀਆਂ ਓਏ। ਇੱਕ ਫੋਟੋ ਬੇਬੇ ਦੀ ਚੁੱਲਾ ਚੌਂਕਾ ਕਰਦੀ ਦੀ ਵਟਸਐਪ ਕਰੀ ਹਾਣੀਆਂ ਓਏ। ਇੱਕ ਫਿਲਮ ਬਣਾ ਪਿੰਡ ਦੇ ਆਰਾਵਾਂ ਦੀ ਮੇਰੇ ਚਾਚੇ ਤਾਇਆਂ ਤੇ ਹਾਏ ਯਾਰ ਪਰਾਵਾਂ ਦੀ। ਇੱਕ ਫਿਲਮ ਬਣਾ ਲਈ ਓਏ ਮੇਰੇ ਪਿੰਡ ਦੇ ਆਰਾਵਾਂ ਦੀ ਮੇਰੇ ਚਾਚੇ ਤਾਇਆਂ ਤੇ ਹਾਏ ਯਾਰ ਪਰਾਵਾਂ ਦੀ। ਆਂਢ ਗਵਾਂਢ ਦੀਆਂ ਤਸਵੀਰਾਂ ਵੇਖ ਲਊ ਬੈਠਾ ਸਰੀ ਹਾਣੀਆਂ ਓਏ। ਇੱਕ ਸੈਲਫੀ ਬਾਪੂ ਦੀ ਘੋੜਾਂ ਥੱਲੇ ਬੈਠੇ ਦੀ ਵਟਸਐਪ ਕਰੀ ਹਾਣੀਆਂ ਓਏ। ਇੱਕ ਫੋਟੋ ਬੇਬੇ ਦੀ ਚੁੱਲਾ ਚੌਂਕਾ ਕਰਦੀ ਦੀ ਵਟਸਐਪ ਕਰੀ ਹਾਣੀਆਂ। ਦਿਲ ਨੀ ਲੱਗਦਾ ਓਏ ਚੰਦਰਾ ਭਾਵੇਂ ਮੁਲਕ ਬਿਊਟੀ ਫੁੱਲ ਜਾ ਮੇਲੇ ਵੇਖੇ ਬਾਪੂ ਦੇ ਮੋਢੇ ਚੜ ਕੇ ਕਿੱਦਾਂ ਭੁੱਲ ਜਾ। ਮਿਸ ਕਰਦਾ ਹਰ ਵੇਲੇ ਉਹ ਬਲਦ ਘੋੜੀਆਂ ਜੋ ਖੜੇ ਕਰੀ ਹਾਣੀਆਂ ਓਏ। ਇੱਕ ਸੈਲਫੀ ਬਾਪੂ ਦੀ ਘੋੜਾਂ ਥੱਲੇ ਬੈਠੇ ਦੀ ਵਟਸਐਪ ਕਰੀ ਹਾਣੀਆਂ ਓਏ। ਇੱਕ ਫੋਟੋ ਬੇਬੇ ਦੀ ਚੁੱਲਾ ਚੌਂਕਾ ਕਰਦੀ ਦੀ ਵਟਸਐਪ ਕਰੀ ਹਾਣੀਆਂ ਓਏ। ਚਰਖਾ ਕੱਤਦੀ ਚਾਚੀ ਤੇ ਤਾਣਾ ਤਣਦੀ ਤਾਈ ਨੂੰ ਐਦੀ ਚਰਨੋ ਕਮਲੀ ਤੇ ਮਾਂ ਵਰਗੀ ਪੁਰਜਾਈ ਨੂੰ। ਚਰਖਾ ਕੱਤਦੀ ਚਾਚੀ ਤੇ ਤਾਣਾ ਤਣਦੀ ਤਾਈ ਨੂੰ ਐਦੀ ਚਰਨੋ ਕਮਲੀ ਤੇ ਮਾਂ ਵਰਗੀ ਪੁਰਜਾਈ ਨੂੰ। ਤੁਹਾਡੇ ਪਿਆਰ ਨੂੰ ਤਰਸ ਗਿਆ ਇਹ ਕਹਿ ਕੇ ਲੰਮਾ ਜਿਹਾ ਹੋਕਾ ਭਰੀ ਹਾਣੀਆਂ। ਸੈਲਫੀ ਬਾਪੂ ਦੀ ਘੋੜਾਂ ਥੱਲੇ ਬੈਠੇ ਦੀ ਵਟਸਐਪ ਕਰੀ ਹਾਣੀਆਂ ਓਏ। ਇੱਕ ਫੋਟੋ ਬੇਬੇ ਦੀ ਚੁੱਲਾ ਚੌਂਕਾ ਕਰਦੀ ਦੀ ਵਟਸਐਪ ਕਰੀ ਹਾਣੀਆਂ ਓਏ।
ਕਰਦਾ ਮੈਂ ਦੈੜਾ ਮਿੱਟੀ ਨਾਲ ਮਿੱਟੀ ਓਏ ਜਿੱਥੇ ਹੋਇਆ ਪਿਓ ਮੇਰਾ ਟਿੱਬੀ ਵਾਲੇ ਖੇਤ ਦੀਆਂ ਮਿਸ ਕਰਦਾ ਮੈਂ ਦੈੜਾ ਮਿੱਟੀ ਨਾਲ ਮਿੱਟੀ ਓਏ ਜਿੱਥੇ ਹੋਇਆ ਪਿਓ ਮੇਰਾ ਬਿਲਾਸਪੁਰੀ ਅਮਨਿਆ ਓਏ ਜ਼ਿੰਦਗੀ ਪਰਦੇਸੀਆਂ ਦੀ ਦੁੱਖਾਂ ਪਰਿਹਾਣੀਆਂ ਓਏ ਇੱਕ ਸੈਲਫੀ ਬਾਪੂ ਦੀ ਘੋੜਾ ਥੱਲੇ ਬੈਠੇ ਦੀ ਵਟਸਐਪ ਕਰੀ ਹਾਣੀਆਂ ਓਏ ਇੱਕ ਫੋਟੋ
ਲਓ ਜੀ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ ਇੱਕ ਫੋਟੋ ਬਾਪੂ ਦੀ ਹੈ ਸੋ ਬੜਾ ਕੁਛ ਚੇਤੇ ਕਰਾਤਾ ਇਸ ਗੀਤ ਨੇ ਤੇ ਪੁਰਾਣੇ ਪੰਜਾਬ ਤੋਂ ਗੱਲ ਚੁੱਲ ਲਈ ਸੀ ਕਿਤੇ ਦੇਖ ਲਓ ਫਿਰ ਕਿੱਥੋਂ ਤੋਂ ਕਿੱਥੇ ਪਹੁੰਚ ਗਈ ਤੇ ਅੱਜ ਇਹਨਾਂ ਪਰਦੇਸਾਂ ਦੇ ਵਿੱਚ ਬੈਠੇ ਵੀ ਕਿਤੇ ਨਾ ਕਿਤੇ ਮਿਸ ਤਾਂ ਅਸੀਂ ਸਾਰੇ ਬਹੁਤ ਕੁਛ ਕਰਦੇ ਹਾਂ ਪਰ ਕੀ ਕਰੀਏ ਹਨਾ ਕਹਿੰਦੇ ਹੁੰਦੇ ਆ ਨਾ ਕਿ ਜਿੱਥੇ ਚੁੱਗ ਚ ਖਿਲਾਰਿਆ ਵਾ ਉਹ ਵੀ ਚੁਗਣਾ ਪੈਣਾ ਵਾ ਤੇ ਚਲੋ ਕੋਈ ਗੱਲ ਨੀ ਹੁਣ ਤਾਂ ਵੈਸੇ ਵੀ ਟਾਈਮ ਹੈ ਕਹਿੰਦੇ ਹੁੰਦੇ ਕਿ ਇੱਕੋ ਜਿਹਾ ਨਹੀਂ ਰਹਿੰਦਾ ਸੋ ਕੋਵਿਡ ਦੇ ਕਰਕੇ ਸਾਰੇ ਸਟੱਕ ਹੋਏ ਹੋਏ ਸੀ ਤੇ ਹੁਣ ਫਲਾਈਟਾਂ ਸ਼ੁਰੂ ਤਾਂ ਹੋ ਹੀ ਗਈਆਂ ਨੇ ਤੇ ਕਿਤੇ ਨਾ ਕਿਤੇ ਹੁਣ ਆਪਣਿਆਂ ਨੂੰ ਮਿਲਣ ਦਾ ਚਾਅ ਹੋਰ ਵੀ ਵੱਧਦਾ ਵਾ ਪਰ ਮਨ ਦੇ ਵਿੱਚ ਕਿਤੇ ਨਾ ਕਿਤੇ ਹਾਲੇ ਵੀ ਇੱਕ ਡਰ ਜਿਹਾ ਰਹਿੰਦਾ ਵਾ ਸੋ ਬੜਾ ਮੈਂ ਨਾ ਛੋਟੇ ਹੁੰਦੇ ਤਾਂ ਕੀ ਜਦੋਂ ਪੜ੍ਹਦੀ ਹੁੰਦੀ ਸੀ ਤਾਂ ਸੁਰਜੀਤ ਪਾਤਰ ਜੀ ਦੀ ਨਾ ਇੱਕ ਕਵਿਤਾ ਸੀਗੀ ਜਿਹੜੀ ਕਿ ਸਾਨੂੰ ਲੱਗੀ ਹੋਈ ਸੀਗੀ ਆਪਾਂ ਨੂੰ ਐਜ ਏ ਸਬਜੈਕਟ ਵੀ ਹੁੰਦੀ ਸੀ ਕਿ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਕੁਝ ਕਿਹਾ ਤਾਂ ਸ਼ਮਾਂ ਤਨ ਕੀ ਕਹਿਣਗੇ ਤਾਂ ਮੈਂ ਉਹ ਬੜਾ ਸੁਣਦੀ ਹੁੰਦੀ ਸੀ ਤੇ ਬੜਾ ਮੈਂ ਉਹ ਪੜ੍ਹਦੀ ਹੁੰਦੀ ਸੀ ਮਤਲਬ ਕਿ ਪਤਾ ਨੀ ਕਿ ਉਹ ਸ਼ੁਰੂ ਤੋਂ ਹੀ ਮੇਰੇ ਦਿਲ ਦੇ ਬੜੇ ਕਰੀਬ ਸੀ ਇਹ ਕਵਿਤਾ ਉਹਨਾਂ ਦੀ ਤੇ ਮੈਂ ਗਾਉਣਾ ਜਦੋਂ ਮੇਰਾ ਮਨ ਕਈ ਵਾਰੀ ਬੜਾ ਗਾਉਣ ਨੂੰ ਵੀ ਕਰਨਾ ਤਾਂ ਮੈਂ ਉਹ ਗੀਤ ਬੜੀ ਗੁਣਗੁਣਾਉਂਦੀ ਹੁੰਦੀ ਸੀ ਉਹਨਾਂ ਦੀ ਉਹ ਕਵਿਤਾ ਉਹ ਗੀਤ ਬੜਾ ਗੁਣਗੁਣਾਇਆ ਮੈਂ ਤੇ ਜਦੋਂ ਆਹ ਸਾਲ ਦੇ ਵਿੱਚ ਮੇਰਾ ਵੀ ਕੋਈ ਆਪਣਾ ਗਿਆ ਤਾਂ ਫਿਰ ਉਸ ਟਾਈਮ ਤੇ ਉਹ ਗੀਤ ਇੰਨਾ ਕੁ ਤੋਰ ਅੰਦਰ ਤੱਕ ਚਲਾ ਗਿਆ ਨਾ ਕਿ ਬਸ ਏਦਾਂ ਲੱਗਦਾ ਵਾ ਕਿ ਪਤਾ ਨੀ ਇਸ ਗੀਤ ਦੇ ਨਾਲ ਮੇਰੀ ਸਾਂਝ ਕਾਹਤੋਂ ਬਣੀ ਹੋਈ ਸੀ ਪਤਾ ਨੀ ਤਾਈਓਂ ਹੋਣੀ ਸੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਸ ਗੀਤ ਦੀਆਂ ਤੁਕਾਂ ਨੇ ਮੇਰੇ ਦਿਲ ਦੀ ਗਹਿਰਾਈ ਤੱਕ ਜਾਣਾ ਸੀ ਜਿਹਦੇ ਵਿੱਚ ਉਹ ਕਹਿੰਦਾ ਵਾ ਨਾ ਕਿ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਕੁਝ ਕਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਜੇ ਅੱਜ ਰਾਤ ਹੋ ਗਈ ਤਾਂ ਮੇਰਾ ਜੀਣਾ ਮੇਰੇ ਜਰ ਪਿੰਡ ਸਹਿਣਗੇ ਜੋ ਵਿਦੇਸ਼ਾਂ ਚ ਰੁਲਦੇ ਨੇ ਰੋਜ਼ੀ ਲਈ ਪਰ ਪਰਤਣਗੇ ਜਦ ਉਹ ਆਪਣੇ ਕਦੀ ਕੁਝ ਮਾਵਾਂ ਦੇ ਸਿਵਿਆਂ ਦੀ ਅੱਗ ਸਿੱਕਣ ਤੇ ਕੁਝ ਸਿਵਿਆਂ ਦੇ ਰੁੱਖ ਹੇਠ ਜਾ ਬਣਗੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਸੋ ਇਹ ਜਿਹੜੀਆਂ ਲਿਖਤਾਂ ਹੁੰਦੀਆਂ ਨੇ ਜਾਂ ਜਿਹੜੇ ਇਹ ਬੋਲ ਹੁੰਦੇ ਆ ਇਹ ਸਾਡੇ ਆਮ ਜੀਵਨ ਦੇ ਵਿੱਚੋਂ ਆਮ ਕਹਾਣੀਆਂ ਵਿੱਚੋਂ ਹੀ ਨਿਕਲਦੇ ਨੇ ਸ਼ਾਇਦ ਇਸੇ ਕਰਕੇ ਸਾਡੀ ਦਰਦ ਨੂੰ ਵੀ ਸਮਝਦੇ ਨੇ ਤੇ ਸਾਡੇ ਦਰਦ ਦੇ ਸਾਥੀ ਵੀ ਬਣਦੇ ਨੇ ਤੇ ਇਸੇ ਕਰਕੇ ਸਾਡੇ ਦਿਲ ਦੇ ਕਰੀਬ ਹੁੰਦੇ ਨੇ ਤੇ ਲਓ ਹੁਣ ਅੱਜ ਤੁਹਾਡੇ ਮੈਸੇਜ ਵੀ ਆਪਾਂ ਪੜ੍ਹ ਲਈਏ ਕਿਉਂਕਿ ਜ਼ਿਆਦਾ ਤਾਂ ਨਹੀਂ ਗੇ ਕਿਉਂਕਿ ਮੈਂ ਬੜੇ ਟਾਈਮ ਬਾਅਦ ਆਈ ਹਾਂ ਸੋ ਇਸੇ ਦੇ ਲਈ ਇੱਧਰ ਨਰਿੰਦਰ ਰਾਠੌਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ ਤੇ ਕਹਿੰਦੇ ਆ ਕਿ ਸਤਿ ਸ੍ਰੀ ਅਕਾਲ ਬੋਬੀ ਜੀ ਹਾਂਜੀ ਨਰਿੰਦਰ ਰਾਠੌਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ ਆ ਕਿੱਦਾਂ ਘਰ ਪਰਿਵਾਰ ਤੇ ਕਿੱਦਾਂ ਚੱਲਦਾ ਵਾ ਕੰਮ ਕਾਰ ਜ਼ਰੂਰ ਦੱਸਿਓ ਜੀ ਤੁਹਾਡੀ ਸਾਰਿਆਂ ਦੀ ਖੈਰੀਅਤ ਸੁਣਨੀ ਤੇ ਤੁਹਾਡੀ ਖੈਰੀਅਤ ਬਾਰੇ ਹਨਾ ਵਧੀਆ ਲੱਗਦਾ ਹੁੰਦਾ ਕਿਉਂਕਿ ਇਹਨਾਂ ਪ੍ਰਦੇਸਾਂ ਦੇ ਵਿੱਚ ਅਸੀਂ ਹੀ ਇੱਕ ਦੂਸਰੇ ਦੇ ਆਪਣੇ ਹਾਂ ਤੇ ਇੱਕ ਦੂਸਰੇ ਦੀ ਤਕਲੀਫ਼ ਨੂੰ ਸਮਝਦੇ ਵੀ ਹਾਂ ਹਨਾ ਤੇ ਇੱਕ ਦੂਸਰੇ ਦੀ ਸ਼ਾਇਦ ਸੁੱਖਾਂ ਦੇ ਵੀ ਤੇ ਦੁੱਖਾਂ ਦੇ ਹਾਣਦੇ ਵੀ ਹਾਂ ਸੋ ਵਧੀਆ ਲੱਗਦਾ ਜੀ ਤੁਹਾਡਾ ਆਉਣਾ ਵੀ ਪ੍ਰੋਗਰਾਮ ਦੇ ਵਿੱਚ ਤੇ ਇੱਧਰ ਗੁਰਦੀਪ ਬਰਾੜ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ ਤੇ ਕਹਿੰਦੇ ਨਾਈਸ ਪ੍ਰੋਗਰਾਮ ਨਾਈਸ ਸੌਂਗ ਪਿਕ ਉਹਨਾਂ ਨੇ ਗਾਣਾ ਸੁਣਨਾ ਚਾਹਿਆ ਵਾ ਜੀ ਆਗਮਿਤ ਦਾ ਨਵਾਂ ਗੀਤ ਸੁਣਨਾ ਚਾਹਿਆ ਵਾ ਸੋ ਜ਼ਰੂਰ ਗੁਰਦੀਪ ਬਰਾੜ ਜੀ ਤੁਹਾਨੂੰ ਤੁਹਾਡੀ ਪਸੰਦ ਦਾ ਗਾਣਾ ਆਪਾਂ ਜ਼ਰੂਰ ਸੁਣਾਵਾਂਗੇ ਤੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਸ਼ੁਕਰੀਆ ਮਿਹਰਬਾਨੀ ਤੇ ਲਓ ਫਿਰ ਇੱਧਰ ਹੁਣ ਨਰਿੰਦਰ ਰਾਠੌਰ ਕਹਿ ਰਹੇ ਆ ਕੀ ਗੱਲ ਅੱਜ ਪ੍ਰੋਗਰਾਮ ਇਮੋਸ਼ਨਲ ਕਰ ਦਿੱਤਾ ਬਸ ਫਿਰ ਜਦੋਂ ਸਾਂਝਾਂ ਦੀ ਗੱਲ ਆ ਤਾਂ ਪ੍ਰੋਗਰਾਮ ਵਿੱਚ ਥੋੜਾ ਜਿਹਾ ਇਮੋਸ਼ਨਲ ਹੋ ਹੀ ਜਾਂਦਾ ਤੁਹਾਨੂੰ ਪਤਾ ਹੀ ਆ ਨਾ ਕਿ ਪਹਿਲਾਂ ਤਾਂ ਨਾ ਮੈਂ ਕਹਿੰਦੀ ਹੁੰਦੀ ਸੀ ਸਿਆਣੀ ਕਹਾਵਤ ਪਾਉਂਦੇ ਸੀ ਨਰਿੰਦਰ ਜੀ ਕਿ ਕੰਧ ਓਲੇ ਪਰਦੇਸ ਹਨਾ ਮੈਂ ਜਦੋਂ ਇੱਥੇ ਆਈ ਮੈਂ ਕਿਹਾ ਐਵੇਂ ਪਰਦੇਸ ਪਰਦੇਸ ਕਰਦੇ ਰਹਿੰਦੇ ਆ ਕੀ ਆ ਪਰਦੇਸਾਂ ਦਾ ਹਨਾ ਹਰ ਉਹ ਤਾਂ ਘਰਦਿਆਂ ਨਾਲ ਗੱਲ ਹੋ ਜਾਂਦੀ ਆ ਹਰ ਰੋਜ਼ ਉਹਨਾਂ ਨੂੰ ਦੇਖ ਲਈਦਾ ਵਾ ਇੱਦਾਂ ਹੀ ਲੱਗਦਾ ਵਾ ਕਿ ਉਹ ਕੋਲ ਨੇ ਤੇ ਉਹਨਾਂ ਨੂੰ ਕੋਲ ਵੀ ਸੱਦ ਸਕਦੇ ਆ ਬੁਲਾ ਵੀ ਸਕਦੇ ਆ ਇਹ ਕਿਹੜਾ ਪਰਦੇਸ ਹੋਇਆ ਤੇ ਪਰ ਜਦੋਂ ਆਹ ਕੋਵਿਡ ਦਾ ਟਾਈਮ ਆਇਆ ਸਭ ਕੁਛ ਬੰਦ ਹੋ ਗਿਆ ਇੱਕ ਤਰੀਕੇ ਦੇ ਨਾਲ ਕਹਿ ਲਓ ਕਿ ਬੰਦ ਜੇਲ੍ਹਾਂ ਦੇ ਵਿੱਚ ਵਾਂਗੂ ਹੀ ਹੋ ਗਿਆ ਤੇ ਉਦੋਂ ਫਿਰ ਅਹਿਸਾਸ ਹੋਇਆ ਕਿ ਪਰਦੇਸ ਕੀ ਹੁੰਦਾ ਜਦੋਂ ਆਪਣਿਆਂ ਤੋਂ ਦੂਰੀਆਂ ਤੇ ਆਪਣਿਆਂ ਦਾ ਵਿਛੋੜਾ ਯਾਦ ਹੁੰਦਾ ਨਾ ਫਿਰ ਬੜਾ ਕੁਛ ਜ਼ਿੰਦਗੀ ਦੀ ਸੱਚਾਈ ਸਾਹਮਣੇ ਆ ਜਾਂਦੀ ਹੈ। ਇਸੇ ਲਈ ਤਾਂ ਸਿਆਣੇ ਕਹਿੰਦੇ ਆ ਵੀ ਕਿਸੇ ਨਾਲ ਬਹਿਸ ਕਰਨ ਦੀ ਜ਼ਿਆਦਾ ਲੋੜ ਨਹੀਂ, ਜਿਹੜਾ ਟਾਈਮ ਆ ਨਾ ਉਹ ਬੜੀ ਵੱਡੀ ਸ਼ੈ ਆ ਤੇ ਉਹ ਹਰ ਚੀਜ਼ ਦਾ ਜਵਾਬ ਆਪਣੇ ਆਪ ਹੀ ਦੇ ਦਿੰਦਾ ਵਾ, ਹਰ ਚੀਜ਼ ਦਾ ਤਜਰਬਾ ਤੁਹਾਡੇ ਸਾਹਮਣੇ ਆਪਣੇ ਆਪ ਹੀ ਆ ਜਾਂਦਾ ਤੇ ਫਿਰ ਰਿਲਾਈਜ਼ ਵੀ ਹੁੰਦਾ ਕਿ ਹਾਂ ਠੀਕ ਆ, ਇਹ ਐਵੇਂ ਫਾਲਤੂ ਦੀ ਬਹਿਸ ਕੀਤੀ ਕਿਉਂਕਿ ਜਵਾਬ ਦਾ ਟਾਈਮ ਨੇ ਆਪਣੇ ਆਪ ਹੀ ਦੇ ਦਿੱਤਾ। ਖੈਰ ਜੀ, ਪ੍ਰੋਗਰਾਮ ਇਮੋਸ਼ਨਲ ਥੋੜਾ ਜਿਹਾ ਹੋ ਗਿਆ ਤੁਹਾਨੂੰ ਪਤਾ ਹੀ ਆ, ਪਰ ਬਾਹਲਾ ਰੀਜ਼ਨ ਨਹੀਂ ਦੱਸ ਸਕਦੀ ਕਿਉਂਕਿ ਜੇ ਬਾਹਲਾ ਰੀਜ਼ਨ ਦੱਸਣ ਲੱਗੀ ਤਾਂ ਮੈਂ ਜ਼ਿਆਦਾ ਇਮੋਸ਼ਨਲ ਹੋ ਜਾਣਾ। ਪਰ ਫਿਲਹਾਲ ਚਲੋ ਕੋਈ ਗੱਲ ਨਹੀਂ, ਆਪਾਂ ਪ੍ਰੋਗਰਾਮ ਦਾ ਥੋੜਾ ਜਿਹਾ ਰੁੱਖ ਬਦਲ ਦਿੰਦੇ ਹਾਂ ਹਨਾ। ਕਈ ਵਾਰੀ ਇਹ ਹੁੰਦਾ ਨਾ ਮਨ ਦੇ ਵਿੱਚ ਕੋਈ ਚੀਜ਼ ਹੋਵੇ ਤਾਂ ਉਹਨੂੰ ਸ਼ਬਦਾਂ ਦੇ ਵਿੱਚ ਕੱਢ ਦੇਣਾ ਚਾਹੀਦਾ ਵਾ, ਤਾਂ ਦਰਦ ਵੀ ਘੱਟ ਜਾਂਦਾ ਵਾ ਤੇ ਮਨ ਵੀ ਹੌਲਾ ਹੋ ਜਾਂਦਾ ਵਾ। ਬਸ ਇਹੀ ਕੋਸ਼ਿਸ਼ ਰਹਿੰਦੀ ਆ ਜੀ, ਤਕਲੀਫ ਵੀ ਸਭ ਨੂੰ ਆ, ਪਰ ਕਹਿੰਦੇ ਹੁੰਦੇ ਆ ਨਾ ਕਿ ਇਹ ਦਰਦ ਵੀ ਕੁਝ ਮਿੱਠੜੇ ਹੁੰਦੇ ਨੇ ਤੇ ਕੁਝ ਦਰਦ ਤਕਲੀਫ ਵੀ ਦਿੰਦੇ ਨੇ। ਖੈਰ ਚਲੋ, ਦਰਦ ਹੀ ਬੰਦੇ ਦੀ ਅਸਲੀ ਜਾਇਦਾਦ ਵੀ ਹੁੰਦੇ ਨੇ, ਬੰਦੇ ਨੂੰ ਖੜਨਾ ਵੀ ਸਿਖਾਉਂਦੇ ਨੇ ਤੇ ਡਿੱਗ ਕੇ ਉੱਠਣਾ ਵੀ ਸਿਖਾਉਂਦੇ ਨੇ ਤੇ ਚੱਲਣਾ ਵੀ ਸਿਖਾਉਂਦੇ ਨੇ ਤੇ ਜਦੋਂ ਠੋਕਰ ਲੱਗਦੀ ਆ ਤਾਂ ਸੰਭਲਣਾ ਵੀ ਸਿਖਾਉਂਦੇ ਨੇ। ਖੈਰ ਚਲੋ, ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਆ ਤੇ ਫਿਰ ਗੀਤ ਤੋਂ ਬਾਅਦ ਮਿਲਦੇ ਆ ਤੁਹਾਨੂੰ।
ਯਾਰ ਅਗਲੀ
ਲਓ ਜੀ VCR ਗਾਣਾ ਤੁਸੀਂ ਸੁਣ ਰਹੇ ਸੀ ਤੇ ਗਾਣਾ ਨੀਰੂ ਬਾਸ ਦਾ ਤੇ ਮੈਂ ਵੀ ਥੋੜੀ ਜਿਹੀ ਇੱਧਰ ਇਮੋਸ਼ਨਲ ਹੋ ਗਈ ਤੇ ਖੈਰ ਜੀ VCR ਗਾਣਾ ਸੁਣ ਰਹੇ ਸੀ ਤੇ ਉਹਦੇ ਵਿੱਚ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦਾ ਗਾਇਆ ਹੋਇਆ ਇਹ ਗੀਤ ਤੇ ਦੱਸਿਆ ਹੋਇਆ ਜੀ ਕਿੱਦਾਂ ਘਰਾਂ ਦੀਆਂ ਲੋੜਾਂ ਤੇ ਘਰਾਂ ਦੀਆਂ ਜਿਹੜੀਆਂ ਜ਼ਿਆਦਾ ਲੋੜਾਂ ਹੁੰਦੀਆਂ ਉਹਨਾਂ ਨੂੰ ਪਹਿਲਾਂ ਤਰਜੀਹ ਦਿੰਦੇ ਕਈ ਵਾਰੀ ਹਨਾ ਇੱਕ ਦੀ ਡਿਮਾਂਡ ਹੋਰ ਹੁੰਦੀ ਦੂਜੇ ਦੀ ਕੋਈ ਹੋਰ ਹੁੰਦੀ ਤਾਂ ਫਿਰ ਘਰ ਦਾ ਸਿਆਣਾ ਬੰਦਾ ਹੀ ਕਹਿੰਦਾ ਕਿ ਨਹੀਂ ਭਾਈ ਇਸ ਵਾਰੀ ਤਾਂ ਆਹ ਚੀਜ਼ ਜ਼ਿਆਦਾ ਜ਼ਰੂਰੀ ਹੈ ਤੇ ਦੂਸਰੀ ਲਈ ਹਜੇ ਆਪਾਂ ਇੰਤਜ਼ਾਰ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਚ ਆਪਾਂ ਇਹਦੇ ਬਾਰੇ ਸੋਚਾਂਗੇ ਸੋ ਘਰ ਦੀ ਬੱਚਤ ਦੇ ਵਿੱਚੋਂ ਫਿਰ ਉਹ ਕਿਤੇ ਨਾ ਕਿਤੇ ਜਿਹੜੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਉਹ ਹੌਲੀ ਹੌਲੀ ਪੂਰੀਆਂ ਕੀਤੀਆਂ ਜਾਂਦੀਆਂ ਨੇ ਖੈਰ ਜੀ ਪ੍ਰੋਗਰਾਮ ਦੇ ਵਿੱਚ ਹੁਣ ਟਾਈਮ ਆ ਜਿਹੜਾ ਉਹ ਥੋੜਾ ਜਿਹਾ ਰਹਿ ਗਿਆ ਤੇ ਪਰ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਇੱਕ ਫਰਮਾਇਸ਼ੀ ਸੌਂਗ ਵੀ ਆਇਆ ਹੋਇਆ ਉਹ ਪ੍ਰੋਗਰਾਮ ਦੇ ਵਿੱਚ ਜਾਂਦੇ ਜਾਂਦੇ ਮੈਂ ਜ਼ਰੂਰ ਛੱਡ ਕੇ ਜਾਊਂਗੀ ਤੇ ਇੱਧਰ ਨਰਿੰਦਰ ਠੌਰ ਕਹਿ ਰਹੇ ਆ ਕਿ ਲੌਂਗ ਟਾਈਮ ਨੋ ਸੀ ਕਿੱਥੇ ਰਹਿ ਗਏ ਹੈ ਅੱਛਾ ਲੌਂਗ ਟਾਈਮ ਨੋ ਸੀ ਬਸ ਇੱਕ ਦੋ ਵਾਰੀ ਭਾਜੀ ਗੁਆਚ ਗਈ ਇੱਕ ਦੋ ਵਾਰੀ ਮੈਂ ਗੁੰਮ ਗਈ ਹੈ ਤੇ ਪਿਛਲੇ ਹਫ਼ਤੇ ਮੈਂ ਸੋਚਿਆ ਸਾਰੇ ਦੀਵਾਲੀ ਮਨਾਉਂਦੇ ਆ ਕਾਹਨੂੰ ਹਨਾ ਸਾਰਿਆਂ ਨੂੰ ਤੰਗ ਕਰਨਾ ਵਾ ਤੇ ਤਾਂ ਕਰਕੇ ਫਿਰ ਲੌਂਗ ਟਾਈਮ ਨੋ ਸੀ ਵਾਲੀ ਗੱਲ ਹੋ ਗਈ ਸੀ ਰਠੌਰ ਜੀ ਤੇ ਪਰ ਕੋਈ ਚੱਕਰ ਨਹੀਂ ਹੁਣ ਆਪਾਂ ਆਇਆ ਕਰਾਂਗੇ ਕਿਉਂਕਿ ਮੈਂ ਵੈਸੇ ਬਾਰੀ ਦਾ ਵੱਟਾ ਵੀ ਲਾਉਂਦੀ ਸੀ ਕਿੰਨਾ ਟਾਈਮ ਤੁਸੀਂ ਵੀ ਨਹੀਂ ਆਏ ਜਦੋਂ ਆਪਾਂ 6 ਵਜੇ ਇੱਧਰ ਟਾਈਮਿੰਗ ਚੇਂਜ ਕੀਤੀ ਆ ਤੁਸੀਂ ਵੀ ਲੌਂਗ ਟਾਈਮ ਨੋ ਸੀ ਤੇ ਹੁਣ ਫਿਰ ਬਸ ਮੈਂ ਵੀ ਲੌਂਗ ਟਾਈਮ ਨੋ ਸੀ ਹੋ ਗਈ ਸੀ ਤੇ ਹੁਣ ਆਪਾਂ ਆ ਗਏ ਹਾਂ ਵਾਪਸ ਤੇ ਇੱਧਰ ਜੀ ਕਹਿੰਦੇ ਕਿ ਮੈਂ ਫਰਾਈਡੇ ਮਾਰਨਿੰਗ ਵੇਟ ਕਰਦਾ ਹੁੰਦਾ ਪਰ ਗੁਰਜੋਤ ਦਾ ਸ਼ੋ ਲੱਗ ਜਾਂਦਾ ਹਾਂਜੀ ਥੋੜਾ ਟਾਈਮ ਮੈਂ ਨਹੀਂ ਆਈ ਸੀ ਆਲਮੋਸਟ ਇੱਕ ਮਹੀਨਾ ਹੀ ਨਹੀਂ ਸੀ ਆ ਹੋਇਆ ਤੇ ਤਾਂ ਕਰਕੇ ਗੁਰਜੀਤ ਦਾ ਸ਼ੋ ਚੱਲਦਾ ਹੁੰਦਾ ਸੀ ਤੇ ਪਰ ਕੋਈ ਗੱਲ ਨਹੀਂ ਕੱਲ ਨੂੰ ਫਰਾਈਡੇ ਮਾਰਨਿੰਗ ਤਾਂ ਆਪਾਂ ਹੀ ਆਵਾਂਗੇ ਹਨਾ ਤੇ ਕੋਈ ਚੱਕਰ ਨਹੀਂ ਉਹ ਵੀ ਆਪਣੀ ਆ ਤੇ ਸੋਹਣਾ ਪ੍ਰੋਗਰਾਮ ਹੁੰਦਾ ਵਾ ਕਰਿਆ ਕਰੋ ਇੰਜੋਏ ਤੇ ਬਾਕੀ ਕਹਿੰਦੇ ਕਿ ਮੈਨੂੰ ਵੀ ਇਹ ਜਵੰਦੇ ਦਾ ਗੀਤ ਬੜਾ ਟੱਚ ਕਰ ਜਾਂਦਾ ਮੇਰੇ ਤਾਇਆ ਜੀ ਮੈਨੂੰ ਬਹੁਤ ਯਾਦ ਆਉਂਦੇ ਨੇ ਤੇ ਕਹਿੰਦੇ ਕਿ ਉਹ ਘਰ ਵਿੱਚ ਵੱਡੇ ਸੀ ਉਹਨਾਂ ਦੇ ਜਾਣ ਤੋਂ ਬਾਅਦ ਸਾਡੇ ਪਰਿਵਾਰ ਵਿੱਚ ਡੈਡ ਤੇ ਚਾਚਾ ਜੀ ਨੇ ਤੇ ਬਹੁਤ ਹੀ ਔਖਾ ਟਾਈਮ ਆਇਆ ਤੇ ਫਿਰ ਗੱਲ ਗੱਲ ਤੇ ਤਾਇਆ ਜੀ ਜਿਨ੍ਹਾਂ ਨੂੰ ਅਸੀਂ ਵੱਡੇ ਪਾਪਾ ਜੀ ਕਹਿੰਦੇ ਸਾਂ ਉਹਨਾਂ ਦਾ ਕਿਹਾ ਕੋਈ ਨਹੀਂ ਮੋੜਦਾ ਸੀ ਪਰ ਉਹਨਾਂ ਤੋਂ ਬਾਅਦ ਤਾਂ ਬਸ ਪੁੱਛੋ ਹੀ ਨਾ ਹਾਂਜੀ ਬਿਲਕੁਲ ਏਦਾਂ ਹੀ ਹੁੰਦੀ ਆ ਕਹਿੰਦੇ ਹੁੰਦੇ ਆ ਨਾ ਕਿ ਜਿਹੜਾ ਘਰ ਦਾ ਵੱਡਾ ਬੰਦਾ ਹੁੰਦਾ ਮੋਹਰੀ ਬੰਦਾ ਹੁੰਦਾ ਉਹ ਪੀਪੇ ਦੀ ਤਰ੍ਹਾਂ ਹੁੰਦਾ ਵਾ ਜਿਹਨੂੰ ਹਰ ਕੋਈ ਖੜਕਾਉਂਦਾ ਵਾ ਪਰ ਉਹਦੇ ਅੰਦਰ ਉਸਨੂੰ ਤਕਲੀਫ ਕੀ ਹੁੰਦੀ ਉਹ ਆਪਣੇ ਅੰਦਰ ਕੀ ਲਕੋਈ ਬੈਠਾ ਹੁੰਦਾ ਇਹਨੂੰ ਉਹੀ ਜਾਣਦਾ ਹੁੰਦਾ ਵਾ ਤੇ ਇਸੇ ਲਈ ਤਾਂ ਨਾ ਕਹਿ ਦਿੰਦੇ ਆ ਨਾ ਵੀ ਇਹ ਜਿਹੜੀ ਕਬੀਲਦਾਰੀ ਆ ਨਾ ਇਹ ਤਾਂ ਪਤਾ ਹੀ ਆ ਫਿਰ ਮੌਲੇ ਵੱਲ ਵਾਲੀ ਗੱਲ ਹੀ ਆ ਵੀ ਬਸ ਸਿਰ ਚੱਕ ਕੇ ਕਰਨੀ ਪੈਂਦੀ ਪਰ ਦੇਖਣਾ ਸਾਰਾ ਕੁਛ ਪੈਂਦਾ ਵਾ ਸਮਝਣਾ ਵੀ ਸਾਰਾ ਕੁਛ ਪੈਂਦਾ ਕਈ ਵਾਰੀ ਚਾਹੁੰਦੇ ਹੋਏ ਕਈ ਵਾਰੀ ਨਾ ਚਾਹੁੰਦੇ ਹੋਏ ਵੀ ਆਪਣਿਆਂ ਦਾ ਦਿਲ ਦੁਖਾਇਆ ਜਾਂਦਾ ਉਹਨਾਂ ਦੇ ਚੰਗੇ ਦੇ ਲਈ ਤੇ ਬਾਕੀ ਜਿਹੜਾ ਘਰ ਦੇ ਵਿੱਚ ਵੱਡਾ ਹੁੰਦਾ ਵਾ ਉਹਦੇ ਸਿਰ ਤੇ ਤਾਂ ਬਾਕੀਆਂ ਨੂੰ ਵੈਸੇ ਕੋਈ ਹਨਾ ਤਕਲੀਫ ਜਾਂ ਕੋਈ ਫਿਕਰ ਫਾਕਾ ਹੁੰਦਾ ਨਹੀਂ ਹੈਗਾ ਮੈਂ ਵੀ ਪਹਿਲਾਂ ਮੰਮੀ ਡੈਡੀ ਉਹਨਾਂ ਨਾਲ ਲੜ ਪੈਣ ਮੈਂ ਕਿਹਾ ਤੁਸੀਂ ਬੜਾ ਖਰਚ ਕਰਦੇ ਆ ਤੁਸੀਂ ਮੁੰਡਿਆਂ ਨੂੰ ਬੜਾ ਚੰਗਾਇਆ ਹੋਇਆ ਤੁਸੀਂ ਇੱਦਾਂ ਨਹੀਂ ਕਰਦੇ ਕਈ ਗੱਲਾਂ ਤੇ ਨਾ ਡੈਡੀ ਨੇ ਚੁੱਪ ਕਰ ਜਾਣਾ ਮੈਂ ਕਿਹਾ ਡੈਡੀ ਤੁਸੀਂ ਬੋਲਦੇਗਾ ਤੂੰ ਨਹੀਂ ਹੈਗੇ ਕਈ ਵਾਰੀ ਮੈਂ ਗੁੱਸੇ ਵੀ ਹੋ ਜਾਣਾ ਕੁਛ ਕਹਿ ਦੇਣਾ ਹਨਾ ਪਰ ਸੱਚ ਦੱਸਾਂ ਹੁਣ ਉਹ ਗੱਲਾਂ ਚੁੱਭਦੀਆਂ ਬੜੀਆਂ ਵਾ ਤੇ ਕਈ ਵਾਰੀ ਤਾਂ ਕੋਈ ਇੱਦਾਂ ਦੀ ਜਦੋਂ ਗੱਲ ਆ ਜਾਂਦੀ ਆ ਤਾਂ ਫਿਰ ਕਈ ਵਾਰੀ ਗੁੱਸਾ ਵੀ ਆਉਂਦਾ ਫਿਰ ਉਸੇ ਟਾਈਮ ਯਾਦ ਆ ਜਾਂਦਾ ਵੀ ਨਹੀਂ ਜੇ ਡੈਡੀ ਹੁੰਦੇ ਤਾਂ ਡੈਡੀ ਕੀ ਕਰਦੇ ਫਿਰ ਉਸ ਥਾਂ ਤੇ ਉੱਥੇ ਜਾ ਕੇ ਉਸ ਜਗ੍ਹਾ ਤੇ ਸੋਚਣਾ ਪੈਂਦਾ ਵਾ ਤਾਂ ਫਿਰ ਉਹ ਜਿਹੜਾ ਗੁੱਸਾ ਵਾ ਨਾ ਆਪਣੇ ਆਪ ਹੀ ਵਰਿੰਦਰ ਵੀ ਫੁਰ ਹੋ ਜਾਂਦਾ ਵਾ ਤੇ ਫਿਰ ਬਸ ਉਹੀ ਘਰ ਦੀਆਂ ਜ਼ਿੰਮੇਵਾਰੀਆਂ ਤੇ ਕਬੀਲਦਾਰੀਆਂ ਦੇ ਵਿੱਚ ਉਹੀ ਆਪਣੇ ਆਪ ਨੂੰ ਭੁਲਾ ਕੇ ਆਪਣਾ ਗੁੱਸਾ ਭੁਲਾ ਕੇ ਆਪਣਿਆਂ ਦੇ ਲਈ ਸਹੀ ਫੈਸਲਾ ਲੈਣਾ ਪੈਂਦਾ ਵਾ ਤੇ ਸਹੀ ਹੈ ਉਹਨਾਂ ਦੇ ਨਾਲ ਗੱਲਬਾਤ ਵੀ ਕਰਨੀ ਪੈਂਦੀ ਆ ਸੋ ਇਹ ਸਾਰਾ ਕੁਛ ਚੱਲਦਾ ਵਾ ਪਰ ਇਹ ਉਹਨਾਂ ਚਿਹਰੀ ਆਪਾਂ ਬੇਫਿਕਰੇ ਹੁੰਦੇ ਹਾਂ ਜਿੰਨਾ ਚਿਰ ਸਾਡੇ ਸਿਰ ਤੇ ਵੱਡਿਆਂ ਦਾ ਹੱਥ ਹੁੰਦਾ ਵੱਡਿਆਂ ਦਾ ਆਸਰਾ ਹੁੰਦਾ ਉਸ ਤੋਂ ਬਾਅਦ ਚ ਜ਼ਿੰਦਗੀ ਫਿਰ ਬੜੇ ਰੰਗ ਦਿਖਾਉਂਦੀ ਆ ਤੇ ਇਹ ਰੰਗ ਆ ਨਾ ਜਿਹੜੇ ਇਹ ਝੱਲਣੇ ਬੜੇ ਔਖੇ ਹੁੰਦੇ ਆ ਖੈਰ ਚਲੋ ਜੀ ਤੇ ਪ੍ਰੋਗਰਾਮ ਦੇ ਵਿੱਚ ਹੁਣ ਜਿਹੜਾ ਟਾਈਮ ਆ ਉਹ ਵੀ ਆਲਮੋਸਟ ਖਤਮ ਹੋਣ ਵਾਲਾ ਹੀ ਆ ਤੇ ਮੇਰੇ ਖਿਆਲ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਹੋਰ ਤਾਂ ਕੋਈ ਨਹੀਂ ਆਊਗਾ ਅੱਜ ਆਪਾਂ ਹੀ ਆ ਤਿੰਨੋ ਜਾਣੇ ਹਨਾ ਇੱਕ ਗੁਰਦੀਪ ਬਰਾੜ ਜੀ ਤੇ ਇੱਕ ਨਰਿੰਦਰ ਠੌਰ ਜੀ ਸਰਬਜੀਤ ਭਾਜੀ ਤੇ ਆਪਾਂ ਹਨਾ ਬਸ ਆਪਾਂ ਹੀ ਰਲ ਮਿਲ ਕੇ ਅੱਜ ਗੱਲਾਂ ਕਰ ਲਈਆਂ ਤੇ ਬਾਕੀ ਸਾਰਿਆਂ ਨੂੰ ਕੱਲ੍ਹ ਨੂੰ ਪਤਾ ਲੱਗੂਗਾ ਜਦੋਂ ਇਹ ਪ੍ਰੋਗਰਾਮ ਇਸੇ ਤਰ੍ਹਾਂ ਪੋਡਕਾਸਟ ਵਿੱਚ ਵੀ ਜਾਊਗਾ ਤੇ ਕੱਲ੍ਹ ਨੂੰ ਰਿਕਾਰਡਡ ਵੀ ਚੱਲੂਗਾ ਮਾਰਨਿੰਗ ਸ਼ੋਅ ਦੇ ਵਿੱਚ ਤੇ ਲਓ ਫਿਰ ਹੁਣ ਅੱਗੇ ਮਾਈਗ੍ਰੇਸ਼ਨ ਮੈਟਰ ਆ ਜਿਹੜਾ ਉਹ ਵੀ ਪ੍ਰੋਗਰਾਮ ਤਿਆਰ ਆ ਜੀ ਤੁਹਾਡੇ ਸਵਾਲਾਂ ਦੇ ਜਵਾਬ ਲਈ ਕਿਉਂਕਿ ਹੁਣ ਕਾਫੀ ਜ਼ਿਆਦਾ ਹੇਰ ਬਦਲ ਹੋ ਰਹੇ ਆ ਜਦੋਂ ਇਹ ਹੁਣ ਸਾਰਾ ਕੁਛ ਬੈਕ ਟੂ ਟਰੈਕ ਆ ਰਿਹਾ ਵਾ ਗਵਰਨਮੈਂਟ ਦੀਆਂ ਕਈ ਪੋਲਿਸੀਆਂ ਚੇਂਜ ਹੋ ਰਹੀਆਂ, ਕੋਈ ਚੰਗੀਆਂ ਹੋ ਰਹੀਆਂ, ਕਈਆਂ ਦੇ ਵਿੱਚ ਥੋੜਾ ਅੜਿੱਕਾ ਪਾ ਰਹੇ ਸੀ। ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਆ ਜਿਹੜੇ ਉਹ ਮਿਲਦੇ ਆ ਤੁਹਾਨੂੰ ਮਾਈਗ੍ਰੇਸ਼ਨ ਮੈਟਰ ਦੇ ਵਿੱਚੋਂ, ਤੇ ਆਪਾਂ ਬਾਕੀ ਦੀਆਂ ਗੱਲਾਂ ਅਗਲੇ ਹਫ਼ਤੇ ਕਰਦੇ ਰਹਾਂਗੇ। ਤੇ ਬਸ ਫਿਰ ਹੁਣ ਤੁਸੀਂ ਲੱਭੋ ਜੀ ਆਪਣੇ ਸਵਾਲਾਂ ਦੇ ਜਵਾਬ ਤੇ ਮੈਨੂੰ ਦਿਓ ਇਜਾਜ਼ਤ। ਬਾਕੀ ਕਹਿੰਦੇ ਆ ਨਾ ਕਿ ਹਿਰਦੇ ਸਭ ਕਾ ਮੋਮ ਹੈ, ਵਕਤ ਪੱਥਰ ਕਰ ਜਾਏ, ਸਭ ਤੇ ਬੈਠਾ ਏਕ ਵੋ ਨਿਤ ਨਿਤ ਖੇਲ ਰਚਾਏ, ਹੈ ਨਾ। ਸੋ ਸਭ ਦੇ ਅੰਦਰ ਉਹ ਰੱਬ ਹੀ ਆ, ਤੇ ਇਹ ਜਿਹੜਾ ਟਾਈਮ ਆ ਤੇ ਲਿਖਤ ਆ ਜਿਹੜੀ ਉਹ ਬੜੇ ਬੜਾ ਟਾਈਮ ਆ ਜਿਹੜੇ ਬੜੇ ਖੇਲ ਰਚਾਉਂਦੀ ਹੈ ਨਾ, ਨਿਤ ਨਵਾਂ ਖੇਲ, ਸਭ ਕੁਛ ਪਲੈਂਡ ਹੁੰਦਾ, ਬਸ ਕੱਟ ਪੁਤਲੀਆਂ ਨੱਚੀ ਜਾਈਦਾ। ਤੇ ਖੈਰ ਚਲੋ ਕੋਈ ਗੱਲ ਨੀ ਜੀ, ਤੇ ਕਹਿੰਦੇ ਕਿ ਗੀਤ ਸਾਰੇ ਹੀ ਵਧੀਆ ਸੀ, ਮਿਲਦੇ ਹਾਂ ਅਗਲੇ ਹਫ਼ਤੇ। ਹਾਂਜੀ ਨਰਿੰਦਰ ਜੀ, ਅਗਲੇ ਹਫ਼ਤੇ ਆਪਾਂ ਜ਼ਰੂਰ ਮਿਲਾਂਗੇ ਇੱਕ ਵਾਅਦੇ ਦੇ ਨਾਲ, ਕਿ ਅੱਜ ਥੋੜੀ ਜੀ ਮੈਂ ਵੀ ਇਮੋਸ਼ਨਲ ਸੀ ਤੇ ਤੁਹਾਡੇ ਸਾਰਿਆਂ ਨਾਲ ਹੁਣ ਹੋਰ ਤਾਂ ਗੱਲ ਕਰ ਨਹੀਂ ਸਕਦੀ ਨਾ, ਮਾਂ ਨਾਲ ਗੱਲ ਕਰਦੀ ਹਾਂ ਤਾਂ ਮਾਂ ਪਹਿਲਾਂ ਦਿਲ ਛੋਟਾ ਕਰ ਲੈਂਦੀ ਹੈ ਮੇਰੇ ਤੋਂ ਵੀ, ਤੇ ਇਸੇ ਲਈ ਬਸ ਤੁਹਾਡੇ ਸਾਰਿਆਂ ਨਾਲ ਗੱਲ ਕਰਕੇ ਮਨ ਥੋੜਾ ਹਲਕਾ ਹੋ ਜਾਂਦਾ ਵਾ। ਤੇ ਬਸ ਫਿਰ ਇਹੀ ਸੀ ਜੀ, ਆਪਣਿਆਂ ਦਾ ਸਾਥ ਤੇ ਆਪਣਿਆਂ ਦੇ ਨਾਲ, ਤੇ ਇਸੇ ਤਰ੍ਹਾਂ ਹੀ ਬਣਿਆ ਰਹੇ। ਪਰ ਅਗਲੇ ਹਫ਼ਤੇ ਆਪਾਂ ਜ਼ਰੂਰ ਮਿਲਾਂਗੇ ਪ੍ਰੋਮਿਸ ਦੇ ਨਾਲ, ਕਿ ਅਗਲੀ ਵਾਰੀ ਹੱਸਾਂ ਖੇਡਾਂਗੇ ਤੇ ਉਦਾਸ ਨਹੀਂ ਕਰਦੇ ਤੁਹਾਨੂੰ। ਤੇ ਲਓ ਫਿਰ ਇੱਕ ਪ੍ਰੋਗਰਾਮ ਦੇ ਵਿੱਚ ਜਿਹੜੇ ਗਾਣੇ ਦੀ ਫਰਮਾਇਸ਼ ਆਈ ਸੀ ਦਰਵਿੰਦਰ ਬਰਾੜ ਜੀ ਨੇ ਗੁਰਦੀਪ ਬਰਾੜ ਜੀ ਨੇ ਫਰਮਾਇਸ਼ ਕੀਤਾ ਸੀ, ਉਹ ਛੱਡ ਕੇ ਜਾ ਰਹੀ ਹਾਂ। ਤੇ ਅਗਲੇ ਹਫ਼ਤੇ ਮਿਲਦੇ ਹਾਂ ਇਸੇ ਟਾਈਮ 6-7 ਸਿਡਨੀ ਸਮੇਂ ਮੁਤਾਬਕ ਤੇ 5-6 ਬ੍ਰਿਸਬਨ ਦੇ ਟਾਈਮ ਮੁਤਾਬਕ। ਤਦ ਤੱਕ ਦੇ ਲਈ ਹੱਸਦੇ ਵਸਦੇ ਰਹੋ, ਜਵਾਨੀਆਂ ਮਾਣੋ, ਰੱਬ ਰੱਖਾ।
ਇਸ ਗੀਤ ਵਿੱਚ ਅਸਭਿਕ ਵਿਸ਼ੇ ਵਸਤੂ ਦੀ ਵਰਤੋਂ ਕੀਤੀ ਗਈ ਹੈ, ਜੇ ਇਤਰਾਜ਼ ਹੈ ਤਾਂ ਸਰੋਤੇ ਥੋੜੇ ਸਮੇਂ ਲਈ।
ਹਾਂਜੀ ਭਾਜੀ,
ਇਸ ਮੌਕੇ ਤੇ ਫੋਟੋ ਤਾਂ ਜ਼ਰੂਰ ਬਣਦੀ ਹੈ ਨਾ।
ਥੋੜਾ ਜਿਹਾ ਹੱਸ ਕੇ ਫੁੱਫੜ ਜੀ,
ਹੱਸ ਕੇ ਫੁੱਫੜ ਜੀ,
ਥੋੜਾ ਜਿਹਾ ਹੋਰ। ਤੂੰ ਐਂ ਕਰ, 3-4 ਚੁਟਕਲੇ ਸੁਣਾ ਦੇ, ਜਦੋਂ ਹਾਸਾ ਆ ਗਿਆ ਉਦੋਂ ਫੋਟੋ ਖਿੱਚੀ।
ਹੱਸ ਕੇ ਗਰਾਰੀ ਹੁੰਦੀ ਮਾੜੀ ਜੱਟਾਂ ਦੀ,
ਜੇ ਫੁੱਫੜ ਦੇ ਰੋਟੀ ਨਾ ਖਾਦੀ ਤਾਂ ਸਾਰੇ ਭੁੱਖੇ ਸੋਵੋਗੇ।
ਪੁੱਤ ਜਵਾਈ ਭਾਈ ਤੋਂ ਪਹਿਲਾਂ ਰੋਟੀ ਖਾਂਦੇ ਚੰਗੇ ਨਹੀਂ ਲੱਗਦੇ।
ਬੇਬੇ ਮੈਨੂੰ ਤੁਸੀਂ ਅੱਜ ਤੋਂ ਜਵਾਈ ਨਹੀਂ, ਘਰ ਦਾ ਪੁੱਤ ਸਮਝੋ।
ਇਸ ਸਟੂਡੀਓ ਪੇਸ਼ ਕਰਦੇ ਨੇ ਪੰਕਜ ਬਤਰਾ ਦੀ ਪੰਜਾਬੀ ਕਾਮੇਡੀ ਫਿਲਮ ਫੁੱਫੜ ਜੀ। ਫਿਲਮ ਚ ਕੰਮ ਕਰ ਰਹੇ ਨੇ ਬਿੰਨੂ ਢਿੱਲੋਂ, ਗੁਰਨਾਮ ਭੁੱਲਰ, ਜੈਸਮਿਨ ਬਾਜਵਾ, ਜੱਸੀ ਗਿੱਲ ਤੇ ਸਿੱਧਿਕਾ ਸ਼ਰਮਾ। 11 ਨਵੰਬਰ ਤੋਂ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿੱਚ।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿੱਚ ਲਾਈਵ ਹੋਣਗੇ।
ਮਾਮਾ ਮਾਮਾ, ਮੈਨੇ ਇਸ ਪਾਰਟੀ ਮੇ ਨਾ ਲਹਿੰਗਾ ਹੀ ਡਾਲਨਾ ਹੈ।
ਓਹੋ, ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ, ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ।
ਬਸ ਇੰਨੀ ਜੀ ਵਿਸ਼, ਚਲੋ ਫਿਰ ਚਲਦੇ ਹੈਂ HK Kids।
HK Kids, ਹਿਊਜ ਰੇਂਜ ਆਫ ਕਿਡਸ ਟ੍ਰੈਡੀਸ਼ਨਲ ਐਂਡ ਵੈਸਟਰਨ ਵੇਅਰ, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੇਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫਾਲੋ ਵੀ ਕਰ ਸਕਦੇ ਹੋ। HK Kids,
HK Kids ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜੁਐਲਰੀ ਵਿੱਚ ਵੀ, ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ, ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ, ਵਾਲਟ 3750, ਮੈਲਬਨ। ਤਾਂ ਫਿਰ ਨਾਮ ਯਾਦ ਰੱਖਿਓ
HK Kids।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ਪੰਜਾਬੀ ਫਰਨੀਚਰ।
ਰੋਟੀ ਹਜ਼ਮ ਨਹੀਂ ਹੁੰਦੀ। ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com। ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਇੱਕ ਦਿਨ ਮੇਰੇ ਇੱਕ ਮਿੱਤਰ ਮੇਰੇ ਨਾਲ ਵਿਚਾਰ ਚਰਚਾ ਕਰ ਰਹੇ ਸਨ, ਬਹੁਤ ਵਧੀਆ ਗੱਲਾਂ ਸੁਣਾ ਰਹੇ ਸਨ, ਪਰ ਹਰ ਗੱਲ ਵਿੱਚ ਆਚਾਰੀਆ ਰਜਨੀਸ਼ ਦਾ ਜ਼ਿਕਰ ਕਰ ਰਹੇ ਸਨ ਕਿ ਓਸ਼ੋ ਨੇ ਇਸ ਤਰ੍ਹਾਂ ਕਿਹਾ, ਓਸ਼ੋ ਨੇ ਫਲਾਣੀ ਜਗ੍ਹਾ ਆ ਕਿਹਾ। ਮੈਂ ਪੁੱਛਿਆ, ਤੁਸੀਂ ਆਪ ਕੀ ਕਹਿੰਦੇ ਹੋ? ਉਹਨਾਂ ਦਾ ਜਵਾਬ ਸੀ, ਮੈਂ ਵੀ ਉਹ ਕੁਝ ਹੀ ਕਹਿੰਦਾ ਹਾਂ ਜੋ ਓਸ਼ੋ ਕਹਿੰਦੇ ਹਨ। ਮੈਂ ਫਿਰ ਪੁੱਛਿਆ,
ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ, ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ।
ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ ਹਰਮਨ ਰੇਡੀਓ ਤੇ। ਇਸ ਵੇਲੇ ਅਸੀਂ ਹਾਜ਼ਰ ਹਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋ ਲੈ ਕੇ ਤੁਹਾਡੀ ਖਿਦਮਤ ਦੇ ਵਿਚ ਮੈਲਬਰਨ ਸਟੂਡੀਓ ਤੋਂ। ਸੋ ਪਿਛਲੇ ਕੁਝ ਹਫ਼ਤਿਆਂ ਦੀ ਗੈਰ ਹਾਜ਼ਰੀ ਤੋਂ ਬਾਅਦ ਇਕ ਵਾਰ ਫੇਰ ਅਸੀਂ ਦ ਮਾਈਗ੍ਰੇਸ਼ਨ ਸ਼ੋ ਦੇ ਰਾਹੀਂ ਆਪ ਜੀ ਦੀਆਂ ਸਮੱਸਿਆਵਾਂ ਆਪ ਜੀ ਦੇ ਸਵਾਲਾਂ ਦੇ ਲਈ ਸਾਡੇ ਮਾਈਗ੍ਰੇਸ਼ਨ ਐਕਸਪਰਟ ਰੋਹਿਤ ਮੋਦੀ ਹੋਰਾਂ ਨੂੰ ਨਾਲ ਲੈ ਕੇ ਆਏ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਲਕਸ਼ ਮਾਈਗ੍ਰੇਸ਼ਨ ਤੋਂ ਰੋਹਿਤ ਮੋਹਨ ਜੀ ਹੋਣਗੇ ਸਾਡੇ ਮਾਈਗ੍ਰੇਸ਼ਨ ਐਕਸਪਰਟ। ਉਹਨਾਂ ਦਾ ਵੀ ਸਵਾਗਤ ਕਰਦੇ ਆ। ਰੋਹਿਤ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਧੰਨਵਾਦ
ਜੀ। ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿਚ ਪਹੁੰਚਣ ਵਾਲੇ ਸਾਰੇ ਦੋਸਤਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਆ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਬੀਤਿਆ ਹੋਣਾ ਤੇ ਅਰਦਾਸ ਉਸ ਪਰਮਾਤਮਾ ਦੇ ਅੱਗੇ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋਣੀ ਪੜੇ। ਤੇ ਅੱਜ ਦੇ ਇਸ ਸ਼ੋਅ ਦੇ ਵਿਚ ਜਿਵੇਂ ਕਿ ਹਮੇਸ਼ਾ ਤੁਸੀਂ ਸਾਡੇ ਨਾਲ ਸਾਂਝੇ ਕਰਦੇ ਹੋ ਆਪਣੇ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਸਵਾਲ, ਸੋ ਅੱਜ ਵੀ ਤੁਹਾਡੇ ਸਵਾਲ ਅਸੀਂ ਸ਼ਾਮਲ ਕਰਾਂਗੇ ਚੱਲਦੇ ਪ੍ਰੋਗਰਾਮ ਦੌਰਾਨ। ਤੇ ਤੁਸੀਂ ਆਪਣੇ ਸਵਾਲ ਸਾਨੂੰ ਭੇਜ ਸਕਦੇ ਹੋ ਟੈਲੀਗ੍ਰਾਮ ਦੇ ਰਾਹੀਂ। ਟੈਲੀਗ੍ਰਾਮ ਐਪ ਦੇ ਵਿਚ ਤੁਸੀਂ ਹਰਮਨ ਰੇਡੀਓ ਜਿਹੜਾ ਉਸਨੂੰ ਲੱਭ ਕੇ ਉੱਥੇ ਆਪਣਾ ਮੈਸੇਜ ਟਾਈਪ ਕਰਕੇ ਭੇਜ ਸਕਦੇ ਹੋ, ਜਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ। ਤੇ ਇਸ ਤੋਂ ਇਲਾਵਾ ਇਸ ਚੱਲ ਰਹੀ ਵੀਡੀਓ ਯਾਨੀ ਕਿ ਫੇਸਬੁੱਕ ਪੇਜ ਦੇ ਉੱਤੇ ਇਸ ਵੇਲੇ ਅਸੀਂ ਲਾਈਵ ਆ, ਔਰ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿਚ ਵੀ ਆਪਣਾ ਸਵਾਲ ਤੁਸੀਂ ਦਰਜ ਕਰ ਸਕਦੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਜੇਕਰ ਕੋਈ ਸਵਾਲ ਤੁਸੀਂ ਫੋਨ ਰਾਹੀਂ ਸਿੱਧਾ ਪੁੱਛਣਾ ਚਾਹੁੰਦੇ ਹੋ ਸਾਡੇ ਮਾਈਗ੍ਰੇਸ਼ਨ ਐਕਸਪਰਟ ਨੂੰ, ਤਾਂ ਤੁਸੀਂ ਕਾਲ ਵੀ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-85-99-28। ਜੇਕਰ ਤੁਸੀਂ ਇਹ ਪ੍ਰੋਗਰਾਮ ਸਾਡੀ ਰੇਡੀਓ ਦੀ ਐਪ ਦੇ ਰਾਹੀਂ ਸੁਣ ਰਹੇ ਹੋ ਤਾਂ ਉਸ ਐਪ ਦੇ ਵਿਚ ਸਾਡੇ ਨਾਲ ਇੰਟਰੈਕਟ ਕਰਨ ਦੇ ਦਿੱਤੇ ਹੋਏ ਲਿੰਕਸ ਤੇ ਜਾ ਕੇ ਵੀ ਤੁਸੀਂ ਆਪਣੇ ਮੈਸੇਜਸ ਸਾਡੇ ਤੱਕ ਭੇਜ ਸਕਦੇ ਹੋ। ਤੇ ਲਓ ਜੀ, ਫਿਰ ਹੁਣ ਦੇਰ ਨਹੀਂ ਲਾਉਂਦੇ ਤੇ ਤੁਹਾਡੇ ਸਵਾਲ ਅਸੀਂ ਬਹੁਤ ਜਲਦ ਸ਼ਾਮਲ ਕਰਾਂਗੇ, ਪਰ ਉਸ ਤੋਂ ਵੀ ਪਹਿਲਾਂ ਇੱਕ ਲੰਮਾ ਵਕਫਾ ਰਿਹਾ। ਉਸ ਵਕਫੇ ਦੌਰਾਨ ਬਹੁਤ ਸਾਰੇ ਅਪਡੇਟਸ ਜਿਹੜੇ ਆ ਉਹ ਪਿਛਲੇ ਹਫ਼ਤਿਆਂ ਦੌਰਾਨ ਵੀ ਆਏ, ਔਰ ਬਹੁਤ ਸਾਰੇ ਜਿਹੜੇ ਸਵਾਲ ਆ ਉਹ ਤੁਹਾਡੇ ਲਈ ਵੀ ਨਵੇਂ ਹੋਣੇ ਆ। ਸੋ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਉਹ ਅਸੀਂ ਅੱਜ ਰੋਹਿਤ ਮੋਹਨ ਹੋਰਾਂ ਤੋਂ ਵੀ ਲਵਾਂਗੇ। ਸੋ ਰੋਹਿਤ ਜੀ, ਸ਼ੁਰੂਆਤ ਕਰਦੇ ਆ ਪਿਛਲੇ ਦਿਨਾਂ ਦੇ ਕੁਛ ਅਪਡੇਟਸ ਜਿਹੜੇ ਕਿ ਸਾਡੇ ਬਹੁਤ ਦੇਰ ਤੋਂ ਉਡੀਕ ਰਹੇ ਭੈਣ ਭਰਾ ਜਿਹੜੇ ਆ ਉਹਨਾਂ ਦੇ ਲਈ ਬਹੁਤ ਫਾਇਦੇ ਵਾਲੇ ਵੀ ਹੋਣਗੇ ਔਰ ਨਵੇਂ ਵੀ ਹੋਣਗੇ। ਸੋ ਕਿੱਥੋਂ ਸ਼ੁਰੂਆਤ ਕਰਨੀ ਚਾਹੋਗੇ?
ਹਾਂਜੀ, ਮੈਂ ਸ਼ੁਰੂਆਤ, ਦੇਖੋ ਅਮਰਦੀਪ ਜੀ, ਜਿੱਦਾਂ ਤੁਸੀਂ ਠੀਕ ਕਿਹਾ ਕਿ ਕਾਫੀ ਸਾਰੀ ਅਪਡੇਟਸ ਆ ਚੁੱਕੀਆਂ ਜਦ ਦਾ ਆਪਾਂ ਲਾਸਟ ਆਪਣਾ ਸ਼ੋ ਕੀਤਾ ਸੀ, ਤੇ ਖੁਸ਼ਖਬਰੀ ਇਹ ਆ ਕਿ ਜਿਹੜੀਆਂ ਵੀ ਹੁਣ ਅਪਡੇਟਸ ਆ ਰਹੀਆਂ ਆ ਅਗਰ ਆਪਾਂ ਓਵਰਆਲ ਦੇਖੀਏ ਤਾਂ ਉਹ ਪੋਜ਼ਿਟਿਵ ਅਪਡੇਟਸ ਆ ਕਿ ਜੋ ਕਿ ਸਾਨੂੰ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਈਗ੍ਰੈਂਟਸ ਲਈ ਹੋ ਸਕਦੀਆਂ ਆ।
ਜੀ,
ਕਿਉਂਕਿ ਇਕਦਮ ਹੀ ਜਦੋਂ ਇਹਨਾਂ ਨੇ ਆਪਣਾ ਲਾਕਡਾਊਨ ਓਪਨ ਕੀਤਾ, ਕਿਉਂਕਿ ਗਵਰਨਮੈਂਟ ਦਾ ਵੀ ਪੁਸ਼ ਸੀਗਾ ਕਿ ਆਪਾਂ ਲਾਕਡਾਊਨ ਖਤਮ ਕਰੀਏ, ਬਾਰਡਰ ਓਪਨ ਕਰੀਏ ਤਾਂ ਕਿ ਜਿਹੜੀ ਇਕਾਨਮੀ ਆ ਉਹ ਬੈਕ ਟੂ ਟਰੈਕ ਆਵੇ, ਤੇ ਨਾਲ ਹੀ ਨਾਲ ਕਾਫੀ ਬਿਜ਼ਨਸਿਸ ਨੂੰ ਲੇਬਰ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੋ ਰਹੀ ਹੈ, ਸਪੈਸ਼ਲੀ ਹੋਸਪਿਟੈਲਿਟੀ ਇੰਡਸਟਰੀ ਦੇ ਵਿੱਚ, ਨਾਲ ਹੀ ਨਾਲ ਜਿਹੜੀ ਆ ਕੰਸਟਰਕਸ਼ਨ ਇੰਡਸਟਰੀ ਹੈ ਇਹਦੇ ਵਿੱਚ ਕਾਫੀ ਸਾਰੀ ਸ਼ਾਰਟੇਜ ਜਿਹੜੀ ਆ ਉਹ ਮੈਨ ਪਾਵਰ ਦੀ ਹੋ ਰਹੀ ਆ। ਉਹਦਾ ਰੀਜ਼ਨ ਇਹੀ ਆ ਕਿ 1.5 ਸਾਲ ਤੋਂ ਜ਼ਿਆਦਾ ਹੋ ਗਿਆ ਹੈ ਬਾਰਡਰਸ ਬੰਦ ਹੋਏ ਨੂੰ, ਕੋਈ ਵੀ ਮਾਈਗ੍ਰੈਂਟ ਜਿਹੜਾ ਆ ਉਹ ਬਾਹਰੋਂ ਇੱਥੇ ਨਹੀਂ ਆਇਆ। ਇਨਫੈਕਟ ਈਆਰ ਸਿਟੀਜ਼ਨਸ ਨੂੰ ਵੀ ਬੈਨ ਲੱਗਾ ਹੋਇਆ ਸੀ ਟਰੈਵਲ ਕਰਨ ਤੇ, ਬੈਨ ਨਹੀਂ ਸੀ ਮੀਨਸ ਕਾਫੀ ਵੇਟ ਕਰਨੀ ਪੈ ਰਹੀ ਸੀ। ਸੋ ਪੋਜ਼ਿਟਿਵਿਟੀ ਜਿਹੜੀ ਆ ਉਹ ਥੋੜੀ ਜਿਹੀ ਆਉਣੀ ਸ਼ੁਰੂ ਹੋਈ ਆ, ਇੱਕ ਤਾਂ ਆ ਕਿ ਬਾਰਡਰ ਓਪਨ ਹੋ ਰਿਹਾ ਆ ਤੇ ਨਾਲ ਹੀ ਨਾਲ ਜਿਹੜੇ ਅਗਲੇ ਸਾਲ ਦੇ ਵਿੱਚ ਮਾਈਗ੍ਰੇਸ਼ਨ ਕਿੰਨੀ ਹੋਊਗੀ ਇਹਦੇ ਲਈ ਜਿੰਨੀਆਂ ਵੀ ਰਿਪੋਰਟਸ ਆ ਰਹੀਆਂ ਆ ਜਾਂ ਜਿਹੜੇ ਵੀ ਸਪੈਸ਼ਲਿਸਟ ਆ ਉਹ ਇਹੀ ਕਹਿ ਰਿਹਾ ਕਿ ਆਸਟ੍ਰੇਲੀਆ ਨੂੰ ਬਹੁਤ ਵੱਡੇ ਲੈਵਲ ਤੇ ਮਾਈਗ੍ਰੈਂਟਸ ਦੀ ਲੋੜ ਆ, ਤੇ ਸਪੈਸ਼ਲੀ ਨਹੀਂ ਸਿਰਫ ਟੈਂਪਰੇਰੀ ਨਹੀਂ, ਇਹਦੇ ਵਿੱਚ ਉਹ ਪਰਮਾਨੈਂਟ ਦੀ ਵੀ ਗੱਲ ਕਰ ਰਿਹਾ ਕਿ ਪੀਆਰ ਲੋਕੀ ਵੀ ਜਿਹੜੇ ਆ ਉਹ ਬਹੁਤ ਵੱਡੀ ਮਾਤਰਾ ਵਿੱਚ ਆਸਟ੍ਰੇਲੀਆ ਨੂੰ ਚਾਹੀਦੇ ਆ ਆਉਣ ਵਾਲੇ ਸਮੇਂ ਦੇ ਵਿੱਚ। ਇਨਫੈਕਟ ਨਹੀਂ ਚਾਹੀਦੇ ਆ, ਬਟ ਕਿਉਂਕਿ ਹਲੇ ਬਾਰਡਰ ਓਪਨ ਹੋਣਾ ਤਾਂ ਸਲੋਲੀ ਸਲੋਲੀ ਜਿਹੜੀ ਕਿ ਮਾਈਗ੍ਰੈਂਟ ਦੀ ਨੰਬਰਸ ਆ ਉਹ ਇਹ ਵਧਾਣ। ਸੋ ਇਹਦਾ ਇਨਡਾਇਰੈਕਟ ਇੰਪੈਕਟ ਕੀ ਹੋਊਗਾ ਕਿ ਜਿਹੜੇ ਵੀ ਐਪਲੀਕੈਂਟਸ ਇੱਥੇ ਹਲੇ ਤੱਕ ਨਿਰਾਸ਼ ਹੋ ਰਹੇ ਸੀਗੇ, ਕਿਉਂਕਿ ਪਿਛਲੇ 2 ਸਾਲਾਂ ਚ ਆਪਾਂ ਇਹ ਵੀ ਦੇਖਿਆ ਕਿ ਨੰਬਰਸ ਜਿਹੜੇ ਆ ਮਾਈਗ੍ਰੇਸ਼ਨ ਦੇ ਇਹਨਾਂ ਨੇ ਬਹੁਤ ਘਟਾਏ ਕਿਉਂਕਿ ਬਾਰਡਰ ਕਲੋਜ ਸੀਗਾ ਤੇ ਜੋ ਵੀ ਇਹਨਾਂ ਦਾ ABCD ਰੀਜ਼ਨ ਸੀ, ਬਟ ਉਹ ਅਗਲੇ ਸਾਲ ਹੁਣ ਜਦੋਂ ਨਵਾਂ ਫਾਈਨੈਂਸ਼ੀਅਲ ਈਅਰ ਆਊਗਾ ਉਹਦੇ ਵਿੱਚ ਦੇਖਣ ਨੂੰ ਆ ਸਕਦਾ ਕਿ ਨੰਬਰ ਦੇ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਵਾਧਾ ਹੋਵੇ, ਤੇ ਜਿਹੜੇ ਵੀ ਐਪਲੀਕੈਂਟਸ ਹਲੇ ਤੱਕ ਇੱਥੇ ਸਪੈਸ਼ਲੀ ਜਿਹੜੇ ਆਨਸ਼ੋਰ ਜਿਹਨਾਂ ਨੂੰ ਕਾਫੀ ਸਾਲ ਹੋ ਚੁੱਕੇ ਆ ਤੇ ਉਹਨਾਂ ਨੂੰ ਆਸ ਨਹੀਂ ਦਿਖ ਰਹੀ ਕਿ ਸਾਡਾ ਕੀ ਹੋਊਗਾ ਕਦੀ। ਸਾਰੇ ਇਹ ਗੱਲ ਕਰਦੇ ਕਿ ਸਟੇਟਸ ਜਿਹੜੀਆਂ ਉਹ ਮੂਵ ਕਰਾਂਗੇ ਆਪਾਂ, ਕਿਹੜੀ ਸਟੇਟ ਜਾਈਏ। ਮੋਸਟਲੀ ਇਨਕੁਆਇਰੀ ਹੁੰਦੀ ਹੈ ਵਿਕਟੋਰੀਆ ਕੰਮ ਕਰ ਰਹੇ ਹਾਂ ਜੀ ਕਿੱਥੇ ਜਾਈਏ, ਆਪਾਂ ਵੀ ਇਹੀ ਕਹੀਦਾ ਕਦੀ ਸਾਊਥ ਆਸਟ੍ਰੇਲੀਆ ਚਲ ਜਾਓ ਜੀ, ਕਦੀ ACT ਚਲ ਜਾਓ, ਇੱਧਰ ਚਲ ਜਾਓ, ਤਸਮੈਨੀਆ ਚਲ ਜਾਓ। ਬਟ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣ ਨੂੰ ਆ ਸਕਦਾ ਕਿ ਜਿੱਥੇ ਵੀ ਐਪਲੀਕੈਂਟਸ ਹੈਗੇ ਆ ਉਹਨਾਂ ਦੀਆਂ 491190 ਦੀ ਆਪਸ਼ਨ ਵੱਧ ਸਕਦੀਆਂ ਆ, ਇਨਫੈਕਟ 189 ਦੀ ਆ ਵੀ। ਸੋ ਪੋਜ਼ਿਟਿਵ ਨਿਊਜ਼ ਤੋਂ ਪਹਿਲੀ ਜਿਹੜੀ ਅਪਡੇਟ ਆ ਕਰਦੇ ਹਾਂ ਕਿ ਸਾਰਿਆਂ ਨੂੰ ਪਤਾ ਜਿਹੜੀ ਸਭ ਤੋਂ ਵੱਡੀ ਪੋਜ਼ਿਟਿਵ ਨਿਊਜ਼ ਸੁਣਨ ਨੂੰ ਮਿਲੀ ਆ ਉਹ ਇਹ ਆ ਕਿ ਫਾਈਨਲੀ ਪੇਰੈਂਟਸ ਨੂੰ ਜਿਹੜਾ ਆ ਉਹ ਇਹਨਾਂ ਨੇ ਐਗਜ਼ੰਪਸ਼ਨ ਕੈਟਾਗਰੀ ਦੇ ਵਿੱਚ ਇਨਕਲੂਡ ਕਰ ਲਿਆ ਆ ਟਰੈਵਲ ਪਰਪਸਿਸ ਲਈ ਆਸਟ੍ਰੇਲੀਆ ਚ, ਕਿਉਂਕਿ ਜਦੋਂ ਉਹਦੇ ਬਾਰਡਰ ਕਲੋਜ਼ ਕੀਤੇ ਹੋਏ ਸੀ ਬਹੁਤ ਸਾਰੀ ਫੈਮਿਲੀ ਜਿਹੜੀਆਂ ਆ ਉਹ ਆਪਣੇ ਪੇਰੈਂਟਸ ਤੋਂ ਨਹੀਂ ਮਿਲ ਪਾਈਆਂ, ਤੇ ਉਹਦੇ ਵਿੱਚ ਕਈ ਚੀਜ਼ਾਂ ਏਦਾਂ ਦੀਆਂ ਵੀ ਹੋਈਆਂ ਕਿ ਜਿਹੜੀਆਂ ਤੁਹਾਡੇ ਹੱਥ ਚ ਨਹੀਂ ਹੁੰਦੀਆਂ, ਬਟ ਆਪਣੀ ਫੈਮਿਲੀ ਸਪੈਸ਼ਲੀ ਪੇਰੈਂਟਸ ਤੋਂ ਦੂਰ ਰਹਿਣਾ ਇੱਕ ਬਹੁਤ ਹੀ ਜ਼ਿਆਦਾ ਆ ਜਿਹੜਾ ਸਮਾਂ ਸੀ 2 ਸਾਲ ਦਾ ਇਹ ਦੁੱਖ ਭਰਿਆ ਸੀ। ਸੋ ਇਹਦੇ ਪਿੱਛੇ ਕਾਫੀ ਜ਼ਿਆਦਾ ਗਵਰਨਮੈਂਟ ਦੇ ਪਿੱਛੇ ਜੋ ਕਿ ਆ ਕਿ ਕਾਫੀ ਪ੍ਰੈਸ਼ਰ ਸੀ ਕਿ ਪੇਰੈਂਟਸ ਨੂੰ ਜਿਹੜਾ ਉਹ ਜ਼ਰੂਰ ਇਨਕਲੂਡ ਕੀਤਾ ਜਾਵੇ, ਤੇ ਫਾਈਨਲੀ ਉਹਨਾਂ ਨੇ ਜਦੋਂ ਬਾਰਡਰ ਓਪਨ ਹੋਏ ਨਵੰਬਰ ਦੇ ਵਿੱਚ ਤੇ ਉਹਨਾਂ ਨੇ ਪੇਰੈਂਟਸ ਨੂੰ ਐਗਜ਼ੰਪਸ਼ਨ ਦੇ ਦਿੱਤੀ ਮਤਲਬ ਤੁਹਾਨੂੰ ਅਪਲਾਈ ਤਾਂ ਕਰਨੀ ਪੈਣੀ ਹੈ, ਬਟ ਪੇਰੈਂਟਸ ਜਿਹੜੇ ਆ ਉਹ ਆਸਟ੍ਰੇਲੀਆ 'ਚ ਟਰੈਵਲ ਕਰ ਸਕਦੇ ਆ, ਪ੍ਰੋਵਾਈਡਡ ਤੁਹਾਡੇ ਜਿਹੜੇ ਐਟ ਦਾ ਮੂਮੈਂਟ ਜਿਹੜੇ ਬੱਚੇ ਆ ਉਹਨਾਂ 'ਚੋਂ ਕੋਈ ਨਾ ਕੋਈ PR ਜਾਂ ਸਿਟੀਜ਼ਨ ਹੋਣਾ ਚਾਹੀਦਾ ਆ। ਸੋ ਇਹ ਬਹੁਤ ਵੱਡੀ ਰਿਲੀਫ ਆ। ਤੇ ਆਪਾਂ ਨਾਲ ਹੀ ਨਾਲ ਅਗਰ ਗੱਲ ਕਰੀਏ ਕਿ ਪੇਰੈਂਟਸ ਜਿਹੜੇ ਆ ਹੁਣ ਜਿਹੜੇ ਅੱਜ ਦੀ ਡੇਟ ਦੇ ਵਿੱਚ ਮੋਸਟਲੀ ਜੋ ਇਨਕੁਆਇਰੀਜ਼ ਆ ਜਾਂ ਫੋਨ ਕਾਲਸ ਆ ਜਾਂ ਸਾਰਿਆਂ ਦੀ ਧਿਆਨ ਜਿਹੜਾ ਆ ਉਹ ਇਹੀ ਲੱਗਾ ਹੋਇਆ ਕਿ ਸਾਡੇ ਪੇਰੈਂਟਸ ਜਿਹੜੇ ਆ ਉਹ ਜਲਦੀ ਤੋਂ ਜਲਦੀ ਇੱਥੇ ਆ ਜਾਣ। ਹੁਣ ਉਹ ਜਦੋਂ ਪੇਰੈਂਟਸ ਆਉਣ ਦੀ ਆਪਾਂ ਗੱਲ ਕਰਦੇ ਹਾਂ ਉਹਦੇ ਵਿੱਚ ਦੋ ਚੀਜ਼ਾਂ ਇਨਵੋਲਵ ਆ, ਇੱਕ ਉਹਨਾਂ ਦਾ ਵੀਜ਼ਾ ਐਪਲੀਕੇਸ਼ਨ ਲੌਂਚ ਕਰਨੀ, ਕਈਆਂ ਕੋਲ ਜੇ ਤਾਂ ਵੀਜ਼ਾ ਹੈਗਾ ਤਾਂ ਆ ਸਕਦੇ ਆ, ਬਟ ਮੋਸਟਲੀ ਕਿਹਾ ਕਿਉਂਕਿ 1.5 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਤਾਂ ਮੋਸਟਲੀ ਸਾਰਿਆਂ ਦੇ ਵੀਜ਼ਾ ਜਿਹੜੇ ਆ ਉਹ ਐਕਸਪਾਇਰ ਹੋ ਚੁੱਕੇ ਆ। ਸੋ ਇੱਕ ਆ ਕਿ ਵੀਜ਼ਾ ਲੌਂਚ ਕਰਨਾ ਤੇ ਨਾਲ ਦੂਜੀ ਚੀਜ਼ ਆ ਆਪਾਂ ਐਗਜ਼ੰਪਸ਼ਨ ਅਪਲਾਈ ਕਰਨੀ ਉਹਨਾਂ ਦੇ ਟਰੈਵਲ ਦੇ ਲਈ। ਸੋ ਜਿਹੜੇ ਜਿਹੜੇ ਵੀ ਆਪਣੇ ਐਪਲੀਕੈਂਟ ਜਿਹੜੇ ਆਪਣੇ ਪੇਰੈਂਟਸ ਨੂੰ ਇੱਥੇ ਬੁਲਾਉਣ ਦਾ ਸੋਚ ਰਹੇ ਆ ਤੇ ਇਹ ਦੋਨੋਂ ਚੀਜ਼ਾਂ ਕਰਨੀਆਂ ਜ਼ਰੂਰੀ ਹੈ ਜੀ। ਇਹ ਵੀ ਦੇਖਣ ਚ ਆਇਆ ਕਿ ਵਿਜ਼ਟਰ ਵੀਜ਼ਾ ਜਿਹੜਾ ਪਹਿਲਾਂ ਜਿਹੜਾ ਟਾਈਮ ਫਰੇਮ ਬਹੁਤ ਜ਼ਿਆਦਾ ਸੀ 6 ਤੋਂ 8 ਮਹੀਨੇ ਵੀ ਡਿਪਾਰਟਮੈਂਟ ਲਗਾ ਰਿਹਾ ਸੀ ਉਹ ਹੁਣ ਕਈ ਐਪਲੀਕੇਸ਼ਨ ਜਿਹੜੀਆਂ ਹਫ਼ਤੇ ਦੇ ਵਿੱਚ ਵੀ ਅਪਰੂਵਲ ਆ ਰਹੀਆਂ ਉਹਦੀਆਂ। ਬਟ ਉਹਦੇ ਵਿੱਚ ਜਿਹੜੀ ਚੀਜ਼ ਦਾ ਧਿਆਨ ਰੱਖਣਾ ਉਸ ਤੁਸੀਂ ਜਦੋਂ ਵੀ ਤੁਸੀਂ ਵਿਜ਼ਟਰ ਵੀਜ਼ਾ ਦੀ ਆਪਣੀ ਐਪਲੀਕੇਸ਼ਨ ਲਾਓ ਪੇਰੈਂਟਸ ਦੀ, ਨਾਲ ਹੀ ਨਾਲ ਤੁਸੀਂ ਐਗਜ਼ੰਪਸ਼ਨ ਅਪਲਾਈ ਕਰਨੀ ਹੈ, ਕਿਉਂਕਿ ਐਗਜ਼ੰਪਸ਼ਨ ਇੱਕ ਵਾਰੀ ਆ ਜਾਵੇ ਤਾਂ ਤੁਸੀਂ ਜਿਹੜੀ ਆਪਣੀ ਫਾਈਲ ਆ ਉਹਨੂੰ ਅਪਡੇਟ ਕਰਕੇ ਵੀਜ਼ਾ ਗ੍ਰਾਂਟ ਬਹੁਤ ਜਲਦੀ ਡਿਪਾਰਟਮੈਂਟ ਕਰ ਰਿਹਾ ਹੈ। ਦੂਜੀ ਅਗਰ ਆਪਾਂ ਗੱਲ
ਜਿਵੇਂ ਤੁਸੀਂ ਪੇਰੈਂਟਸ ਵੀਜ਼ੇ ਦੀ ਗੱਲ ਕੀਤੀ ਹੈ, ਵੈਸੇ ਵਿਜ਼ਿਟਰ ਵੀਜ਼ੇ ਦੀ ਗੱਲ ਅਸਲ ਦੇ ਵਿੱਚ ਹੋ ਰਹੀ ਹੈ ਕਿ ਵਿਜ਼ਿਟਰ ਜੇ ਐਜ਼ ਅ ਵਿਜ਼ਿਟਰ ਪੇਰੈਂਟਸ ਆ ਰਹੇ ਇੱਥੇ ਹਨਾ ਤੇ ਐਗਜ਼ੰਪਸ਼ਨ ਜਿਹੜੀ ਉਹ ਅਪਲਾਈ ਕਰ ਸਕਦੇ ਆ। ਪਰ ਇੱਕ ਸਵਾਲ ਸਾਡੇ ਤੱਕ ਪਹੁੰਚਿਆ ਸੀ, ਸਾਡੇ ਕੋਈ ਲਿਸਨਰ ਜਿਹੜੇ ਆ ਉਹ ਸਾਡੇ ਨਾਲ ਜੁੜਦੇ ਆ, ਪਿਛਲੇ ਹਫ਼ਤਿਆਂ ਦੇ ਵਿੱਚ ਉਡੀਕ ਕਰ ਰਹੇ ਸਨ ਪ੍ਰੋਗਰਾਮ ਦੀ, ਪਰ ਉਹ ਪ੍ਰੋਗਰਾਮ ਜਿਹੜਾ ਆਪਾਂ ਨਹੀਂ ਲੈ ਕੇ ਆ ਸਕੇ। ਉਹਨਾਂ ਦਾ ਸਵਾਲ ਸੀ ਕਿ ਜਿਹੜਾ 600 ਵੀਜ਼ਾ ਜੇਕਰ ਉਹ ਆਪਣੇ ਪੇਰੈਂਟਸ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਤੇ ਉਹਦੇ ਵਿੱਚ ਸ਼ਾਇਦ ਇੱਕ ਜਿਹੜਾ ਸਵਾਲ ਹੈ ਉਹ ਕੀਤਾ ਜਾਂਦਾ ਕਿ ਉਹਨਾਂ ਦੇ ਜਿਹੜੇ ਪੇਰੈਂਟ ਹੈ ਜਿਨ੍ਹਾਂ ਦੇ ਲਈ ਉਹ ਅਪਲਾਈ ਕਰ ਰਹੇ ਆ ਕਿ ਉਹ ਪਿਛਲੇ ਸਮੇਂ ਚ ਕਿਤੇ ਹਸਪਤਾਲ ਗਏ ਆ, ਔਰ ਜੇ ਉਹ ਹਸਪਤਾਲ ਗਏ ਆ ਤੇ ਉਹਨਾਂ ਦੇ ਲਈ ਉਹਨਾਂ ਨੂੰ ਉੱਥੇ ਯੈਸ ਕਰਨੀ ਪੈਣੀ, ਕਿਉਂਕਿ ਉਹਨਾਂ ਦਾ ਕੰਸਰਨ ਇਹ ਸੀ ਕਿ ਉਹਨਾਂ ਦੇ ਜਿਹੜੇ ਪਿਤਾ ਜੀ ਆ ਉਹਨਾਂ ਦੀ ਬਾਈਪਾਸ ਸਰਜਰੀ ਜਿਹੜੀ ਹੈ ਉਹ ਹੋਈ ਹੈ ਹਨਾ ਪਿਛਲੇ ਸਾਲਾਂ ਦੇ ਵਿੱਚ, ਤੇ ਕੀ ਉਹਨਾਂ ਨੂੰ ਉਹ ਸਾਰੀ ਡਿਟੇਲ ਜਿਹੜੀ ਹੈ ਉਹ ਦੇਣੀ ਪਵੇਗੀ ਜਾਂ ਫਿਰ ਉਹਨਾਂ ਦੇ ਵੀਜ਼ੇ ਦੇ ਉੱਤੇ ਉਹਦਾ ਅਸਰ ਜਿਹੜਾ ਆ ਉਹ ਪਏਗਾ ਜੇਕਰ ਉਹ ਪਰਮਾਨੈਂਟ ਉਹਨਾਂ ਦੇ ਲਈ ਅਪਲਾਈ ਕਰਦੇ ਇੱਥੇ।
ਦੇਖੋ ਇਹਦੇ ਚ ਪਹਿਲੀ ਜਿਹੜੀ ਚੀਜ਼ ਹੈਗੀ ਆ, ਬੜਾ ਅੱਛਾ ਕੁਐਸਚਨ ਆ ਵੈਸੇ ਇਹਨਾਂ ਦਾ। ਸਭ ਤੋਂ ਪਹਿਲੀ ਜਿਹੜੀ ਚੀਜ਼ ਆ ਉਹ ਇਹ ਆ ਕਿ ਆਪਾਂ ਡਿਪਾਰਟਮੈਂਟ ਨੂੰ ਸਹੀ ਇਨਫੋਰਮੇਸ਼ਨ ਦੇਈਏ। ਆਫਕੋਰਸ ਹਮੇਸ਼ਾ ਡਿਪਾਰਟਮੈਂਟ ਨੂੰ ਜਿਹੜੀ ਆ ਉਹ ਇਨਫੋਰਮੇਸ਼ਨ ਸਹੀ ਹੀ ਦੇਣੀ ਚਾਹੀਦੀ ਆ। ਅਗਰ ਡਿਪਾਰਟਮੈਂਟ ਤੋਂ ਆਪਾਂ ਕੋਈ ਵੀ ਚੀਜ਼ ਦਾ ਓਲਾ ਰੱਖਦੇ ਆ ਉਹ ਐਡਵਾਈਸੇਬਲ ਨਹੀਂ ਹੁੰਦਾ ਤੇ ਉਹ ਸਦਾ ਲਈ ਤੁਹਾਡੇ ਫਿਰ ਬੈਨ ਵੀ ਲੱਗ ਸਕਦਾ ਹੈ। ਸੋ ਬੈਨ ਲੱਗੇ ਨਾ ਲੱਗੇ ਆਪਾਂ ਹਮੇਸ਼ਾ ਟਰੂਥਫੁਲ ਰਹਿਣਾ ਚਾਹੀਦਾ ਜੀ। ਆਪਾਂ ਇਨਫੋਰਮੇਸ਼ਨ ਅਗਰ ਕੁਐਸਚਨ ਹੈਗੀ ਆਪਾਂ ਉਹ ਦੇਣੀ ਆ। ਸੈਕਿੰਡ ਥਿੰਗ ਕਿ ਇਹ ਚੀਜ਼ ਵੀਜ਼ਾ ਪ੍ਰੋਸੈਸਿੰਗ ਨੂੰ ਅਫੈਕਟ ਕਰਦੀ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ PR ਅਪਲਾਈ ਕਰਦੇ ਉਸ ਚੀਜ਼ ਨੂੰ ਅਫੈਕਟ ਕਰੂਗੀ। ਉਹਦੇ ਵਿੱਚ ਕੀ ਹੁੰਦਾ, ਦੇਖੋ ਕੋਈ ਵੀ ਜਦੋਂ ਆਪਾਂ ਗੱਲ ਕਰੀਏ ਕਿ ਕੋਈ ਓਪਰੇਸ਼ਨ ਹੋਇਆ ਜਾਂ ਸਰਜਰੀ ਹੋਈ ਜਾਂ ਹਾਰਟ ਦਾ ਹੋਇਆ ABCD ਕੁਛ ਵੀ ਹੋਵੇ, ਡਿਪਾਰਟਮੈਂਟ ਨੂੰ ਉਦੋਂ ਤੱਕ ਕੋਈ ਫਰਕ ਨਹੀਂ ਪੈਂਦਾ ਐਜ਼ ਲੌਂਗ ਐਜ਼ ਉਹ ਜਿਹੜੀ ਆਪਾਂ ਚੀਜ਼ ਦੀ ਗੱਲ ਕਰ ਰਹੇ ਹਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਸਟ੍ਰੇਲੀਅਨ ਗਵਰਨਮੈਂਟ ਦੇ ਹੈਲਥ ਕੇਅਰ ਸੈਕਟਰ ਤੇ ਬੋਝ ਨਾ ਪਾਵੇ। ਸੋ ਉਹਦੇ ਲਈ ਉਹ ਇਹ ਦੇਖਦੇ ਕਿ ਅੱਗੇ ਆਉਣ ਵਾਲੇ 5 ਜਾਂ 10 ਸਾਲਾਂ ਦੇ ਵਿੱਚ ਜੇ ਕੋਈ ਇਸ਼ੂ ਹੈਗਾ ਆ ਹੈਲਥ ਦੇ ਰਿਲੇਟਡ ਉਹ ਕਿੰਨਾ ਕੁ ਵਰਸ ਹੋ ਸਕਦਾ ਆ ਤਾਂ ਉਹਦੇ ਲਈ ਮੈਡੀਕਲ ਆਫਿਸਰ ਜਿਹੜਾ ਉਹ ਓਪੀਨੀਅਨ ਦਿੰਦਾ ਆ ਹੁਣ ਫੋਰ ਐਗਜ਼ਾਮਪਲ ਅਗਰ ਕਿਸੇ ਨੂੰ ਡਾਇਬਟੀਜ਼ ਆ ਠੀਕ ਹੈ ਸੋ ਡਿਪਾਰਟਮੈਂਟ ਇੰਨਾ ਜ਼ਿਆਦਾ ਕੇਅਰ ਨਹੀਂ ਕਰੂਗਾ ਬਟ ਅਗਰ ਉਹੀ ਸੀਵੀਅਰ ਹੋ ਜਾਵੇ ਠੀਕ ਹੈ ਉਹਦਾ ਲੈਵਲ ਜਿਹੜਾ ਆ ਉਹ ਸੀਵੀਅਰਿਟੀ ਵਾਲਾ ਹੋ ਜਾਵੇ ਤੇ ਪਲੱਸ ਅਗਰ ਉਹ ਕਿਡਨੀਜ਼ ਨੂੰ ਅਫੈਕਟ ਕਰ ਦਿੰਦਾ ਹੈ ਤੇ ਕਿਡਨੀਜ਼ ਦੇ ਵਿੱਚ ਜਿਹੜਾ ਕਿਡਨੀ ਸਪੈਸ਼ਲਿਸਟ ਹੈ ਜਾਂ ਮੈਡੀਕਲ ਆਫਿਸਰ ਇਹ ਕਹਿ ਦਿੰਦਾ ਕਿ ਅਗਲੇ 5-10 ਸਾਲਾਂ ਦੇ ਵਿੱਚ ਇਹ ਉਸ ਜਿਹੜੀ ਵੀ ਡਿਸੀਜ਼ ਹੈਗੀ ਆ ਉਹ ਅੱਗੇ ਜਾ ਕੇ ਜ਼ਿਆਦਾ ਡੇਂਜਰਸ ਹੋ ਜਾਊਗੀ ਤੇ ਆਸਟ੍ਰੇਲੀਅਨ ਹੈਲਥ ਕੇਅਰ ਦੇ ਉੱਤੇ ਇੱਕ ਬੋਝ ਬਣੂਗਾ ਕਿ ਜਿਹ ਚ ਖਰਚਾ ਕਰਨਾ ਪੈ ਸਕਦਾ ਹੈ ਡਿਪਾਰਟਮੈਂਟ ਨੂੰ ਆਸਟ੍ਰੇਲੀਅਨ ਗਵਰਨਮੈਂਟ ਨੂੰ ਤੇ ਉਸ ਕੇਸ ਦੇ ਵਿੱਚ ਉਹ ਰਿਫਿਊਜ਼ਲ ਕਰ ਸਕਦੇ ਆ ਠੀਕ ਹੈ ਪਰ ਉਹਨੂੰ ਵੀ ਤੁਸੀਂ ਕਾਊਂਟਰ ਕਰ ਸਕਦੇ ਆ ਕਿ ਅਗਰ ਸਪੈਸ਼ਲਿਸਟ ਰਿਪੋਰਟ ਲੈ ਕੇ ਲਾ ਦਿੱਤੀ ਜਾਵੇ ਸੋ ਤੁਹਾਡੇ ਕੇਸ ਦੇ ਵਿੱਚ ਸਿੱਧਾ ਮੈਂ ਯੈਸ ਜਾਂ ਨੋ ਨਹੀਂ ਕਰ ਸਕਦਾ ਕਿ ਏਦਾਂ ਹੋ ਜਾਊਗਾ ਬਟ ਡਿਪੈਂਡ ਕਰਦਾ ਆ ਕਿ ਸਿਵੀਰਿਟੀ ਆਫ ਇਸ਼ੂ ਕੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਸਪੈਸ਼ਲਿਸਟ ਆ ਹਾਰਟ ਸਪੈਸ਼ਲਿਸਟ ਜਿਹਨਾਂ ਨੇ ਬਾਈਪਾਸ ਸਰਜਰੀ ਦੀ ਗੱਲ ਕੀਤੀ ਕਿ ਇੱਕ ਵਾਰ ਜੋ ਸਰਜਰੀ ਹੋਗੀ ਤੇ ਸਪੈਸ਼ਲਿਸਟ ਦੀ ਇਹਦੇ ਵਿੱਚ ਕੀ ਰਾਏ ਆ ਕਿ ਆਉਣ ਵਾਲੇ ਸਮੇਂ ਚ ਕੋਈ ਇੰਪੈਕਟ ਹੋ ਸਕਦਾ ਜਾਂ ਨਹੀਂ ਹੋ ਸਕਦਾ ਦੇਖੋ ਡਿਪਾਰਟਮੈਂਟ ਵੀ ਏਦਾਂ ਨਹੀਂ ਕਹੂਗਾ ਕਿ ਅਨਸਰਟੇਨਿਟੀ ਤਾਂ ਲਾਈਫ ਚ ਹੈਗੀ ਕਿਸੇ ਨੂੰ ਕੁਛ ਹੋ ਸਕਦਾ ਬਟ ਉਸ ਪਰਟੀਕੁਲਰ ਇਸ਼ੂ ਕਰਕੇ ਉਹਨਾਂ ਦੀ ਕੀ ਰਾਏ ਆ ਅਗਰ ਤਾਂ ਸਪੈਸ਼ਲਿਸਟ ਕਹਿੰਦਾ ਦੇਖੋ ਜੀ ਹੁਣ ਨੋਰਮਲ ਆ ਕੁਛ ਨਹੀਂ ਆ ਪਿੱਛੇ ਜੋ ਹੋਇਆ ਸੀ ਉਹ ਠੀਕ ਕਰਤਾ ਹੋਇਆ ਦੈਨ ਫਾਈਨ ਐਂਡ ਗੁੱਡ ਉਹਦਾ ਕੋਈ ਇੰਪੈਕਟ ਨਹੀਂ ਹੋਣਾ ਵੀਜ਼ਾ ਐਪਲੀਕੇਸ਼ਨ ਤੇ ਠੀਕ ਹੈ ਸੋ ਇਸ ਚੀਜ਼ ਦੇ ਉੱਤੇ ਥੋੜਾ ਧਿਆਨ ਰੱਖ ਕੇ ਇੱਕ ਵਾਰ ਸਪੈਸ਼ਲਿਸਟ ਤੋਂ ਇਹਦੇ ਬਾਰੇ ਗੱਲ ਕਰਕੇ ਦੈਨ ਤੁਸੀਂ ਆਪਣੀ ਵੀਜ਼ਾ ਐਪਲੀਕੇਸ਼ਨ ਪ੍ਰੋਸੀਡ ਕਰ ਸਕਦੇ ਹੋ ਜਾਂ ਆਪਣੇ ਫਿਊਚਰ ਲਈ ਜੋ ਵੀ ਡਿਸੀਜਨ ਲੈਣਾ ਉਹਦੇ ਬੇਸ ਤੇ ਲੈ ਸਕਦੇ ਹੋ
ਠੀਕ ਬਹੁਤ ਸ਼ੁਕਰੀਆ ਸੋ ਅਸੀਂ ਉਹਨਾਂ ਤੱਕ ਜ਼ਰੂਰ ਇਹ ਜਿਹੜਾ ਤੁਹਾਡਾ ਜਵਾਬ ਪਹੁੰਚਾਵਾਂਗੇ ਤੇ ਅਗਲੇ ਅਪਡੇਟਸ ਦੇ ਉੱਤੇ ਹੁਣ ਆਪਾਂ ਗੱਲ ਕਰਾਂਗੇ
ਹਾਂਜੀ ਜ਼ਰੂਰ ਜੀ ਦੂਜੀ ਜਿਹੜੀ ਇੱਕ ਅਪਡੇਟ ਆ ਉਹ ਹਲੇ ਕਾਫੀ ਸਮੇਂ ਤੋਂ ਡਿਪਾਰਟਮੈਂਟ ਵੱਲੋਂ ਪੈਂਡਿੰਗ ਪਈ ਆ ਉਹ ਹੈਗੀ ਆ ਪਾਰਟਨਰ ਵੀਜ਼ਾ ਨੂੰ ਲੈ ਕੇ ਸੋ ਪਾਰਟਨਰ ਵੀਜ਼ਾ ਦੇ ਵਿੱਚ ਇੱਕ ਜਿਹੜੀ ਚੇਂਜ ਡਿਪਾਰਟਮੈਂਟ ਕਾਫੀ ਸਮੇਂ ਤੋਂ ਕਹਿ ਰਿਹਾ ਉਹ ਇਹ ਸੀਗੀ ਕਿ ਜਿਹੜੀ ਸਪੋਂਸਰਸ਼ਿਪ ਦੀ ਐਪਲੀਕੇਸ਼ਨ ਹੁੰਦੀ ਆ ਕਿ ਜਦੋਂ ਵੀ ਪਾਰਟਨਰ ਵੀਜ਼ਾ ਪਾਉਂਦੇ ਆ ਤੁਹਾਡਾ ਚਾਹੇ ਹਸਬੈਂਡ ਆ ਚਾਹੇ ਵਾਈਫ ਆ ਜਿਹੜੇ ਵੀ ਸਿਟੀਜ਼ਨ ਜਾਂ ਪੀ ਆਰ ਆ ਉਹਦੀ ਆਪਾਂ ਇੱਕ ਪ੍ਰੀ ਕੰਡੀਸ਼ਨ ਰੱਖਦੇ ਨੇ ਕਿ ਸਪੋਂਸਰਸ਼ਿਪ ਜਿਹੜੀ ਆ ਉਹ ਪਹਿਲਾਂ ਅਪਰੂਵ ਹੋਣੀ ਚਾਹੀਦੀ ਆ ਇਸ ਟਾਈਮ ਜੋ ਕਰੰਟ ਪ੍ਰੋਸੈਸ ਇਹ ਹੈ ਕਿ ਜੇ ਆਪਾਂ ਵੀਜ਼ਾ ਦੀ ਐਪਲੀਕੇਸ਼ਨ ਪਹਿਲਾਂ ਪਾਈ ਦੀ ਆ ਫਿਰ ਸਪੋਂਸਰਸ਼ਿਪ ਦੀ ਐਪਲੀਕੇਸ਼ਨ ਲਾਂਚ ਕਰੀ ਦੀ ਆ ਦੋਨੋਂ ਚੀਜ਼ਾਂ ਇਕੱਠੀਆਂ ਪ੍ਰੋਸੈਸ ਹੁੰਦੀਆਂ ਹੁਣ ਡਿਪਾਰਟਮੈਂਟ ਨੇ ਚੀਜ਼ ਦਾ ਇਨੀਸ਼ੀਏਟਿਵ ਲਿੱਤਾ ਸੀ ਕਿ ਆਪਾਂ ਸਪੋਂਸਰਸ਼ਿਪ ਐਪਲੀਕੇਸ਼ਨ ਪਹਿਲਾਂ ਪਾਈਏ ਉਹਨੂੰ ਅਪਰੂਵ ਹੋਵੇ ਤੇ ਉਸ ਤੋਂ ਬਾਅਦ ਤੁਹਾਡੀ ਸੀ ਐਲੀਜੀਬਲ ਹੋਵੋਗੇ ਪਾਰਟਨਰ ਵੀਜ਼ਾ ਪਾਉਣ ਲਈ ਹੁਣ ਇਹਦਾ ਕੀ ਆ ਕਿ ਨੈਗੇਟਿਵ ਇੰਪੈਕਟ ਆ ਐਪਲੀਕੈਂਟਸ ਦੇ ਉੱਤੇ ਨੈਗੇਟਿਵ ਇੰਪੈਕਟ ਇਸ ਕਰਕੇ ਆ ਕਿ ਕਈ ਵਾਰੀ ਕੀ ਹੁੰਦਾ ਜਿੱਦਾਂ ਫੋਰ ਐਗਜ਼ਾਮਪਲ ਅੱਜ 11 ਨਵੰਬਰ ਆ ਠੀਕ ਹੈ ਕਿਸੇ ਦਾ ਵੀਜ਼ਾ 15 ਦਸੰਬਰ ਨੂੰ ਐਕਸਪਾਇਰ ਹੋ ਰਿਹਾ ਤੇ ਡਿਪਾਰਟਮੈਂਟ ਇੱਕਦਮ ਆਲ ਹੀ ਚੇਂਜ ਕਰ ਦੇਵੇ ਤੇ ਹੁਣ ਤੁਸੀਂ ਕਿਸੇ ਨੇ 25 ਨਵੰਬਰ ਨੂੰ ਆਪਣੀ ਮੈਰਿਜ ਡੇਟ ਫਿਕਸ ਕੀਤੀ ਹੋਈ ਆ 25 ਨਵੰਬਰ ਤੱਕ